ਸੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਹਿਲਾਂ ਤੇ ਸੰਸਾਰੀ ਪ੍ਰਮਾਣ ਦਿੰਦੇ ਤਾਂ ਕਿ ਗ੍ਰਿਸ਼ਤੀ ਬੰਦਿਆਂ ਨੂੰ ਸਮਝ ਲੱਗ ਜਾਏ ਕਿ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਇੱਕ ਵਾਹਿਗੁਰੂ ਨੂੰ ਛੱਡ ਕੇ ਬੇਮੁੱਖ ਹੋ ਕੇ ਆਪਣੇ ਸਤਿਗੁਰਾਂ ਤੋਂ ਹੋਰ ਦੇਵੀ ਦੇਵਤਿਆਂ ਭੂਤਾਂ ਪ੍ਰੇਤਾਂ ਜੰਤਰਾਂ ਮੰਤਰਾਂ ਠੱਗਾਂ ਚੋਰਾਂ ਦੇ ਮਗਰ ਲੱਗੇ ਹੋਏ ਨੇ, ਇਹ ਪਤੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਕ ਪਤੀ ਪਰਮਾਤਮਾ ਨੂੰ ਛੱਡ ਕੇ ਛੁੱਟੜ ਇਸਤਰੀ ਵਾਂਗੂ ਜਗਿਆਸੂ ਜਿਹੜੇ ਨੇ ਉਹ ਥਾਂ ਥਾਂ ਦੇ ਉੱਤੇ ਭਟਕਦੇ ਫਿਰਦੇ ਨੇ, ਦਵੈਸ਼ ਭਾਵ ਕਰਕੇ ਜਿਹੜੇ ਲੁੱਟੇ ਪੁੱਟੇ ਗਏ ਨੇ ਸੰਸਾਰ ਦੇ ਅੰਦਰ, ਜਿਹੜੇ ਮਹਾਰਾਜ ਨੂੰ ਛੱਡ ਕੇ ਬੇਮੁੱਖ ਹੋ ਗਏ ਨੇ। ਜੇ ਕੋਈ ਗੁਰ ਤੇ ਬੇਮੁੱਖ ਹੋ ਗਿਆ, ਮੈਨੂੰ ਸਤਿਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਮੈਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇੱਕੋ ਹੀ ਪੌੜੀ ਦੇ ਅੰਦਰ ਸਾਰਾ ਕੁਝ ਬੰਦ ਕਰਕੇ ਰੱਖ ਦਿੱਤਾ ਸਿਧਾਂਤ ਸਤਿਗੁਰੂ ਮਹਾਰਾਜ ਨੇ। ਕਹਿੰਦੇ ਜਿੱਥੇ ਮਰਜ਼ੀ ਦੌੜ ਲਏ ਦੁਨੀਆਂ ਸਾਰੀ, ਸਤਿਗੁਰੂ ਜੀ ਨੂੰ ਛੱਡ ਕੇ ਖੁਆਰ ਹੋਏ ਸਭ ਮਿਲਾਂਗੇ, ਇੱਥੇ ਮੁੜ ਕੇ ਆਉਣਾ ਹੀ ਪੈਣਾ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਨੂੰ। ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਨੇ ਇਹ, ਕਲਰ ਕੇਰੀ ਕੰਧ ਜਿਉਂ ਅਹਿਨਿਸ ਕਿਰ ਟਹਿ ਪਾਏ। ਕਹਿੰਦੇ ਜਿਵੇਂ ਕਲਰ ਦੀ ਬਣੀ ਹੋਈ ਕੰਧ ਹੈ ਜਾਂ ਕਲਰੀ ਕੰਧ ਹੁੰਦੀ, ਇੱਕ ਹੌਲੀ ਹੌਲੀ ਜੇ ਦੇਖਿਆ ਚਿੱਟਾ ਚਿੱਟਾ ਜਿਹਾ ਜੰਮ ਜਾਂਦਾ ਕੰਧਾਂ ਦੇ ਉੱਤੇ, ਪੰਜਾਬ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਵੀ, ਉਹ ਇੱਟਾਂ ਜਿਹੀਆਂ ਭੁਰਦੀਆਂ 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 ਅਹਿਨਿਸ ਕਿਰ ਟਹਿ ਪਾਏ, ਰਾਤ ਦਿਨ ਕਰਕੇ ਉਹ ਕਿਰ ਕਿਰ ਕੇ ਹੌਲੀ ਹੌਲੀ ਕੰਧ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਵਾਹਿਗੁਰੂ ਤੋਂ ਵਿਛੜ ਕੇ ਫਿਰ ਦੁਹਾਗਣਾ ਦਾ ਸਰੀਰ ਨਿਸਫਲ ਹੋ ਜਾਂਦਾ, ਨਾਸ ਹੋ ਜਾਂਦਾ, ਉਹਨਾਂ ਨੂੰ ਕੱਲਰ ਲੱਗ ਜਾਂਦਾ, ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੈ, ਕੱਲਰ ਤਾਂ ਬਹੁਤਾ ਭੈੜਾ। ਮਹਾਰਾਜ ਕਹਿੰਦੇ ਨੇ ਜੇ ਕੱਲਰ ਹੌਲੀ ਹੌਲੀ ਖਾ ਹੀ ਜਾਂਦਾ ਬੰਦੇ ਨੂੰ, ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੱਲਰ ਹੀ ਲਾ ਲਿਆ ਆਪਣੇ ਮਗਰ, ਸੰਸਾਰ ਦੇ ਵਿਕਾਰਾਂ ਵਿੱਚ, ਦਿਖਾਵਿਆਂ ਵਿੱਚ, ਸੌਣ ਵਿੱਚ, ਖਾਣ ਪੀਣ ਵਿੱਚ, ਪਹਿਰਨ ਵਿੱਚ, ਸਾਰੇ ਪਾਸੇ ਆਪਣੀ ਜਿਹੜੀ ਜ਼ਿੰਦਗੀ ਸੀ ਉਹਨੂੰ ਬਤੀਤ ਕਰ ਲਿਆ ਐਵੇਂ ਖਾਮ ਖਾਂ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਇਨਸਾਨ ਆਪਣੀ ਜਵਾਨੀ ਦੇ ਵਿੱਚ ਬਹੁਤ ਗਲਤੀਆਂ ਕਰਦਾ, ਪਰ ਬਾਅਦ ਵਿੱਚ ਜਦੋਂ ਸਰੀਰ ਬਿਲਕੁਲ ਕੱਲਰੀ ਖੇਤੀ ਵਾਲਾ ਹਾਲ ਹੋ ਜਾਂਦਾ, ਕੰਧ ਵਾਂਗੂ ਡਿੱਗਣ ਲੱਗ ਜਾਂਦਾ, ਕਹਿੰਦੇ ਅਸੀਂ ਤਾਂ ਕੋਈ ਗਲਤੀ ਨਹੀਂ ਕੀਤੀ, ਆਹ ਪਤਾ ਨਹੀਂ ਹੁਣ ਕਿਉਂ ਹੱਡ ਗੋਡੇ ਦੁਖਣ ਲੱਗ ਗਏ, ਆਹ ਬਿਮਾਰੀ ਲੱਗ ਗਈ, ਹੁਣ ਮੈਨੂੰ ਆਹ ਬਿਮਾਰੀ ਲੱਗ ਗਈ। 10-15 ਕੁ ਬਿਮਾਰੀਆਂ ਸਾਡੀਆਂ ਆਪਣੀਆਂ ਸਹੇੜੀਆਂ ਹੁੰਦੀਆਂ ਜ਼ਿੰਦਗੀ ਚ, ਕਿਉਂਕਿ ਆਪਾਂ ਗੁਰੂ ਸਾਹਿਬ ਦੇ ਆਖੇ ਹੀ ਨਹੀਂ ਲੱਗੇ। ਸਤਿਗੁਰੂ ਨੇ ਬਚਨ ਕੀਤਾ, ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਮਹਾਰਾਜ ਨੇ ਤਾਂ ਕਿਹਾ ਸੀ ਆਹ ਕਰਮ ਕਰਨੇ ਨੇ, ਆਹ ਨਹੀਂ ਕਰਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਧਰਮ ਨੂੰ ਛੱਡ ਕੇ ਬੇਮੁਖਤਾ ਹੋ ਗਈ ਸਾਰਿਆਂ ਦੇ ਵਿੱਚ। ਇਹੀ ਕਲਯੁਗ ਹੈ ਕਿ ਪ੍ਰਭਾਵ ਇੰਨਾ ਗਲਤ ਪੈ ਚੁੱਕਿਆ ਸੰਸਾਰ ਦੇ ਲੋਕਾਂ ਤੇ ਕਿ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਛੱਡ ਕੇ ਹੋਰ ਹੋਰ ਪਾਸੇ ਨੂੰ ਭੱਜੇ ਜਾ ਰਹੇ ਨੇ, ਉਹ ਸ਼ਕਤੀ ਦੇ ਉਪਾਸ਼ਕ ਹੋ ਗਏ ਨੇ। ਫਰਕ ਸਿਰਫ ਇੰਨਾ ਕਿ ਗੁਰੂ ਘਰ ਦੇ ਵਿੱਚ ਕਰਾਮਾਤ ਨਹੀਂ, ਐਨ ਲੋਕੀ ਚਾਹੁੰਦੇ ਨੇ ਹੱਥਾਂ ਤੇ ਕੋਈ ਸਰੋਂ ਜਮਾ ਕੇ ਦਿਖਾ ਦੇਵੇ, ਤਤਕਾਲ ਹੀ ਦਿਖਾ ਦੇਵੇ ਮੈਨੂੰ ਕਰਾਮਾਤ, ਫਿਰ ਦੁਨੀਆ ਮੰਨਦੀ ਹੈ। ਪਰ ਸਤਿਗੁਰੂ ਕਹਿੰਦੇ ਕਰਾਮਾਤ ਨਾਮ ਕਹਿਰ ਦਾ ਹੈ, ਕਰਾਮਾਤ ਨਹੀਂ ਦਿਖਾਉਣੀ। ਦਿਖਾਉਣ ਨੂੰ ਕੀ ਸੀ, ਮਹਾਰਾਜ ਦਿਖਾ ਸਕਦੇ ਸੀ ਸਾਰਾ ਕੁਝ, ਪਰ ਸਤਿਗੁਰੂ ਨੇ ਕਰਾਮਾਤ ਨੂੰ ਇੱਕ ਪਾਸੇ ਰੱਖ ਕੇ ਸ਼ਹੀਦੀ ਨੂੰ ਮੂਹਰੇ ਲਿਆਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਅਚਾਨਕ ਬਖਸ਼ਿਸ਼ ਨੂੰ ਹੀ ਕਰਾਮਾਤ ਕਿਹਾ। ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਦਿੱਤਾ ਕਿ ਸਹਿਜ ਵਿੱਚ ਜੋ ਹੋ ਰਿਹਾ ਉਸ ਵਿੱਚ ਜ਼ਿੰਦਗੀ ਬਤੀਤ ਕਰੇ। ਇਹ ਨਵਾਂ ਅੱਖਰ ਆਪਾਂ ਦਿੱਤਾ, ਪਹਿਲਾਂ ਅੱਖਰ ਨਹੀਂ ਸੀ ਦੁਨੀਆਂ ਚ, ਇਹ ਪਹਿਲਾਂ ਭਾਣਾ ਅੱਖਰ ਨਹੀਂ ਸੀ, ਭਾਣਾ ਦਿੱਤਾ, ਭਲਾ ਜੀ, ਭੁੱਲਾ ਜੀ, ਭਾਓ ਜੀ, ਭਗਤੀ ਜੀ, ਭੈ ਜੀ, ਸਾਰੀਆਂ ਚੀਜ਼ਾਂ ਗੁਰਾਂ ਨੇ ਬਖਸ਼ਿਸ਼ ਕੀਤੀਆਂ ਆਪਾਂ ਨੂੰ। ਪਰ ਅਫਸੋਸ ਦੀ ਗੱਲ ਇਹ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਕਿ ਇੱਕ ਤਲਾਬ ਦੇ ਵਿੱਚ ਕਮਲ ਦਾ ਫੁੱਲ ਉੱਗਿਆ ਹੋਇਆ, ਥੱਲੇ ਡੰਡੀ ਨੂੰ ਜਾਲਾ ਲੱਗਿਆ ਹੋਇਆ। ਸੋ ਇਸ ਤਰ੍ਹਾਂ ਉਹ ਜਾਲੇ ਨੂੰ ਡੱਡੂ ਖਾਂਦਾ ਹੌਲੀ ਹੌਲੀ, ਪਰ ਕਮਲ ਦੇ ਫੁੱਲ ਦੀ ਖੁਸ਼ਬੂ ਭੰਵਰਾ ਲੈ ਕੇ ਜਾਂਦਾ, ਬਾਹਰੋਂ ਉੱਡ ਕੇ ਆਉਂਦਾ ਤਲਾਅ ਦੇ ਉੱਪਰ ਦੀ ਖੁਸ਼ਬੂ ਲੈ ਕੇ ਚਲਿਆ ਜਾਂਦਾ। ਇਹ ਹਾਲਾਤ ਸਾਡੇ ਹੋ ਗਏ ਵੀ ਅਸੀਂ ਇਸ ਸ਼ੁੱਧ ਸਰੋਵਰ ਵਿੱਚ ਰਹਿੰਦਿਆਂ ਹੋਇਆਂ ਪਦਾਰਥਾਂ ਦੇ ਜਾਲੇ ਨੂੰ ਖਾ ਰਹੇ ਹਾਂ, ਪਰ ਖੁਸ਼ਬੂ ਬਾਹਰਲੇ ਲੋਕ ਲੈ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਬਾਹਰਲੇ ਲੋਕ ਪੜ੍ਹਦੇ ਨੇ ਮਹਾਰਾਜ ਦੇ ਸਰੂਪ ਨੂੰ, ਵਿਚਾਰਦੇ ਨੇ, ਵਾਚਦੇ ਨੇ। ਬਾਹਰਲੇ ਜਿਤਨੇ ਵੀ ਲੋਕ ਨੇ ਉੱਚੀਆਂ ਅਵਸਥਾਂ ਵਾਲੇ, ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕਿਰਪਾ ਲੈਂਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਸਿਧਾਂਤ ਹੈ ਜਿਹੜਾ ਧੁਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਦੱਸਿਆ ਨਾ ਆਪਾਂ ਨੂੰ ਪ੍ਰੋਫੈਸਰ ਸਾਹਿਬ ਨੇ, ਕਿ ਦੁਨੀਆਂ ਦੇ ਵਿੱਚ ਸੰਸਾਰ ਦੇ ਅੰਦਰ ਧੁਰ ਕੀ ਬਾਣੀ ਦੀ ਬਖਸ਼ਿਸ਼ ਕਿਸੇ ਕੋਲ ਵੀ ਨਹੀਂ। ਵਿਚਾਰ ਕੇ ਦੇਖਣਾ ਚਾਹੀਦਾ ਬੈਠ ਕੇ, ਕਹਿ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਕਰਕੇ ਜੇ ਵਿਚਾਰ ਕੇ ਦੇਖੋ ਵੀ ਕਦੇ ਟਾਈਮ ਹੀ ਨਹੀਂ ਗਾ ਬਹਿ ਕੇ ਵਿਚਾਰਨ ਦਾ ਇਸ ਗੱਲ ਨੂੰ ਵੀ ਸਾਡੇ ਕੋਲ ਇੰਨੀ ਵੱਡੀ ਬਖਸ਼ਿਸ਼ ਗੁਰਬਾਣੀ ਦੀ ਇਹ ਕਿਸੇ ਕੋਲ ਨਹੀਂ, ਤਿੰਨਾਂ ਲੋਕਾਂ ਚ ਚਲੇ ਜਾਓ ਨਹੀਂ ਕਿਸੇ ਪਾਸ। ਸਾਡੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਹੈ, ਦੇਖੋ ਤਾਂ ਕਿਸੇ ਕੋਲ ਹੋਰ ਕੋਲ ਹੈ, ਇਹ ਕਿਸੇ ਕੋਲ ਨਹੀਂ ਹੈ। ਜਿਹੜੇ ਪੰਜ ਕਕਾਰ ਪੰਜ ਬਾਣੀਆਂ ਦਾ ਨਿਤਨੇਮ ਕ੍ਰਹਿਤਾਂ ਤੋਂ ਬਚਣ ਦੇ ਅਸੂਲ ਨੇ, ਇਹ ਬਹੁਤ ਘੱਟ ਮਿਲਣਗੇ। ਨਹੀਂ ਤਾਂ ਗੁਰੂ ਜਿਹੜੇ ਹੁੰਦੇ ਨੇ ਚੇਲਾ ਬਣਾਉਣ ਦੇ ਮਾਰੇ ਕਹਿੰਦੇ ਕੋਈ ਨਹੀਂ, ਨਾ ਨਾਈ ਨਾ ਕਰੀ ਜੋ ਮਰਜ਼ੀ ਕਰੀ ਜਾਈ। ਇੱਥੋਂ ਤੱਕ ਲੋਕਾਂ ਨੇ, ਨਕਲੀ ਗੁਰੂਆਂ ਨੇ ਲੋਕਾਂ ਨੂੰ ਭਰਮਾਉਣ ਦੇ ਮਾਰਿਆਂ ਕਹਿਤਾ ਆਤਮਾ ਤੇ ਕੋਈ ਅਸਰ ਨਹੀਂ ਇਹਨਾਂ ਗੱਲਾਂ ਦਾ, ਸਰੀਰ ਕਰਕੇ ਜੋ ਮਰਜ਼ੀ ਖਾਈ ਪੀ ਭੋਗੀ ਜਾਓ ਸਭ ਠੀਕ ਹੀ ਠੀਕ ਹੈ, ਮੱਥਾ ਇੱਥੇ ਟੇਕੋ ਮੈਂ ਤੁਹਾਨੂੰ ਮੁਕਤੀ ਦੇ ਦਿਆਂਗਾ। ਉਹ ਜੇ ਕਮਲੇ ਲੋਕ ਉਹਨਾਂ ਦੇ ਮਗਰ ਲੱਗ ਗਏ, ਮੁਕਤੀ ਬਾਜੀ ਸਾਨੂੰ ਮਿਲ ਜਾਣੀਆਂ ਹੁਣ ਕਿਵੇਂ ਕਰ। ਸਾਡੇ ਗੁਰੂ ਨੇ ਕਿਹਾ ਬਈ ਤੁਹਾਨੂੰ ਲੋੜ ਨਹੀਂ ਕੋਈ ਕਿਰਿਆ ਕਰਨ ਦੀ, ਦੁਪਹਿਰੇ ਭਾਵੇਂ 12 ਵਜੇ ਉੱਠ ਕੇ ਨਹਾਓ, ਭਾਵੇਂ ਬਿਕਾਰੀ ਹੋ ਜਾਓ, ਭਾਵੇਂ ਜੋ ਮਰਜ਼ੀ ਗੰਦਗੀ ਖਾਓ, ਇੱਥੋਂ ਤੱਕ ਸ਼ਰਾਬ ਪੀਣ ਵਾਲੇ ਨੂੰ, ਮੀਟ ਖਾਣ ਵਾਲੇ ਨੂੰ, ਤੰਬਾਕੂ ਪੀਣ ਵਾਲੇ ਨੂੰ ਕਹਿੰਦੇ ਇਹਦਾ ਕਿਹੜਾ ਆਤਮਾ ਤੇ ਕੋਈ ਅਸਰ ਹੈ, ਆਤਮਾ ਦਾ ਨਿਰਲੇਪ ਹੈ ਨਾ। ਉਹ ਬੰਦੇ ਸੰਸਾਰ ਦੇ ਅੰਦਰ ਜਿਹੜੇ ਦਲਿੱਦਰੀ ਸੀ, ਆਲਸੀ ਸੀ, ਧਰਮ ਨੂੰ ਕਮਾਉਣ ਤੋਂ ਅਵੇਸਲੇ ਸੀ, ਉਹ ਜਿਹੜੇ ਡਿੱਗੂ ਡਿੱਗੂ ਕਰਦੇ ਸੀ ਥੱਲੇ ਨੂੰ, ਉਹਨਾਂ ਨੂੰ ਨਕਲੀ ਗੁਰੂਆਂ ਨੇ ਸੰਭਾਲ ਲਿਆ। ਜਿਵੇਂ ਮੋਰਿੰਡੇ ਦੇ ਵਿੱਚ ਇੱਕ ਵਾਰੀ ਕੋਈ ਨਕਲੀ ਗੁਰੂ ਆਇਆ ਹੋਇਆ ਸੀ, ਬੜੀ ਪੁਰਾਣੀ ਗੱਲ ਆ, ਅੱਜ ਤੋਂ 40 ਸਾਲ 50 ਸਾਲ ਪੁਰਾਣੀ ਹੈ। ਕੋਈ ਮਹਾਂਪੁਰਖ ਉੱਥੇ ਗਏ ਤੇ ਉਸ ਨਕਲੀ ਗੁਰੂ ਨੂੰ ਮਿਲੇ, ਕਹਿਣ ਲੱਗੇ ਅਸੀਂ ਤੇਰੇ ਨਾਲ ਇੱਕ ਗੱਲ ਕਰਨੀ। ਉਹ ਜਾਣਦਾ ਸੀ ਉਹਨਾਂ ਨੂੰ, ਫਟਾਫਟ ਸਾਰਿਆਂ ਆਪਣੀ ਜਿਹੜੀ ਨਕਲੀ ਸੰਗਤ ਸੀ ਕਹਿਣ ਲੱਗੇ ਬਾਹਰ ਜਾਓ ਮੈਂ ਗੱਲ ਕਰਨੀ। ਕੁੰਡੀ ਲਾ ਕੇ ਥੱਲੇ ਬੈਠ ਗਿਆ ਮਹਾਂਪੁਰਖ, ਕਹਿੰਦੇ ਉਹ ਸ਼ਰਮ ਕਰ ਮਾੜੀ ਮੋਟੀ, ਆ ਲੋਕਾਂ ਨੂੰ ਕਿਹੜੇ ਪਾਸੇ ਲਾਈ ਜਾਂਦਾ, ਚੰਗੇ ਪਾਸੇ ਨਹੀਂ ਲਾ ਸਕਦਾ, ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ। ਉਹ ਕਹਿੰਦਾ ਬਾਬਾ ਜੀ ਇੱਕ ਮੇਰੀ ਬੇਨਤੀ ਸੁਣ ਲਓ, ਜਿਹੜੇ ਪੱਕੇ ਸਿੱਖ ਨੇ ਮੈਂ ਉਹਨਾਂ ਨੂੰ ਗੁਰਦੁਆਰੇ ਜਾਣ ਤੋਂ ਰੋਕਦਾ, ਮੰਦਰ ਜਾਣ ਵਾਲਿਆਂ ਨੂੰ ਰੋਕਦਾ, ਮਸਜਿਦ ਜਾਣ ਵਾਲਿਆਂ ਨੂੰ ਰੋਕਦਾ, ਇਹ ਉਹਦੇ ਮੂੰਹ ਦੀ ਗੱਲ ਹੈ, ਮੈਂ ਨਹੀਂ ਕਹਿੰਦਾ। ਕਹਿੰਦਾ ਜਿਹੜੇ ਬੇਰੜੇ ਜੇ ਨੇ ਐਵੇਂ ਤੁਰੇ ਫਿਰਦੇ ਨੇ ਇੱਧਰ ਉੱਧਰ, ਉਹ ਤਾਂ ਮੈਨੂੰ ਪੱਟ ਲੈਣ ਦਿਓ। ਕਹਿੰਦਾ ਮੇਰੀ ਵੀ ਤਾਂ ਰੋਟੀ ਪਾਣੀ ਚੱਲ ਜੂ ਵਧੀਆ। ਕਹਿੰਦਾ ਪੱਕੇ ਨੂੰ ਨਹੀਂ ਕਹਿੰਦਾ ਵੀ ਤੂੰ ਹਿੱਲ ਕੇ ਆ ਉੱਧਰੋਂ, ਕਹਿੰਦਾ ਕਈ ਨਾ ਊਂ ਹੀ ਆਵਾਜਾਉਣੀ ਤੁਰੇ ਫਿਰਦੇ ਨੇ। ਮਹਾਂਪੁਰਖ ਕਹਿੰਦੇ ਚੰਗਾ ਮਰਜ਼ੀ ਤੇਰੀ, ਨਾਲੇ ਤੂੰ ਨਰਕਾਂ ਨੂੰ ਜਾਏਗਾ ਨਾਲੇ ਇਹਨਾਂ ਨੂੰ ਲੈ ਕੇ ਜਾਏਗਾ। ਸੋ ਇਸ ਕਰਕੇ ਅੱਜ ਸੰਸਾਰ ਦੇ ਅੰਦਰ ਨਕਲੀ ਗੁਰੂਆਂ ਦੇ ਮਗਰ ਦੁਨੀਆਂ ਤਾਂ ਲੱਗੀ ਕਿਉਂਕਿ 10ਵੇਂ ਪਾਤਸ਼ਾਹ ਦੇ ਸਿਪਾਹੀ ਬਣਨ ਤੋਂ ਡਰਦੇ ਨੇ। ਉਹ ਸਿਪਾਹੀ ਜਿਹੜਾ ਹੁੰਦਾ ਉਹਦੀ ਜ਼ਿੰਦਗੀ ਬਹੁਤ ਹਾਰਡ ਹੁੰਦੀ ਹੈ, ਤੇ ਲੋਕੀ ਚਾਹੁੰਦੇ ਨੇ ਜਿਵੇਂ ਪੁਰਾਣੇ ਸਾਧੂ ਸੀ, ਬੈਠੇ ਖੀਰ ਖਾ ਲਈ, ਬੈਠੇ ਹੋ ਖਾ ਲਿਆ, ਬੈਠੇ ਪੂੜੀਆਂ ਖਾ ਲਈਆਂ, ਬੈਠੇ ਹੀ ਕਹਿੰਦੇ ਸਾਧੂ ਤੇ ਮਤੀਰਾ ਪਈ ਵਧੀ ਜਾਂਦੇ ਹੁੰਦੇ ਆ, ਆਮ ਪੁਰਾਣੀ ਕਹਾਵਤ ਹੈ, ਪਈ ਵਧੀ ਜਾਂਦੇ ਖੀਰਾਂ ਖਾ 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 ਖਾ। ਇਹੋ ਜਿਹੇ ਸਾਧੂ ਨੂੰ ਉਪਦੇਸ਼ ਕਰਦਿਆਂ ਕਬੀਰ ਜੀ ਨੇ ਕਿਹਾ ਸੀ ਕੁਛ ਕਰ ਲਿਆ ਕਰ, ਭਜਨ ਬੰਦਗੀ ਕਰ ਲਿਆ ਕਰ, ਆ ਲੋਕਾਂ ਤੋਂ ਖੀਰ ਕੜਾ ਪੂੜੇ ਲੈ ਲੈ ਖਾਈ ਜਾਂਦਾ, ਜੇ ਚੜਾਈ ਕਰਕੇ ਬਲਦ ਬਣ ਗਿਆ ਫੇਰ ਵੀ ਤਾਂ ਦੇਣਾ ਪਊ ਲੇਖਾ। ਚਾਰ ਪਾ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠ ਠੇਂਗਾ ਪਰ ਹੈ। ਤਬ ਕਤ ਮੂੰਡ ਲੁਕਈ ਹੈ, ਫੇਰ ਮੂੰਹ ਕਿੱਥੇ ਲੁਕਾਏਗਾ ਜੇ ਪ੍ਰਾਣੀਆਂ ਮੂੰਹ ਦੇ ਉੱਤੇ ਮਾਰੀਆਂ ਜੱਟ ਨੇ ਲਿਆ ਲਿਆ ਕੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਨਿਰਾਪੁਰਾ ਉਹ ਜੀਵਨ ਨਹੀਂ ਸੀ ਦਿੱਤਾ ਕਿ ਮਾਲਾ ਫੜੀ ਲੰਮਾ ਪਿਆ ਬਸ ਦਲਿੱਦਰੀ ਜਿਹਾ ਹੋ ਕੇ ਜੀ ਸਾਧੂ ਹੈ ਹਮ, ਨਹੀਂ ਐਕਟਿਵ ਸਿਪਾਹੀ ਵੀ ਬਣਾਇਆ ਗੁਰਾਂ ਨੇ ਸਾਨੂੰ, ਐਕਟਿਵ ਵੀ ਬਣਾਇਆ ਨਾਲ, ਬਾਣਾ ਵੀ ਦਿੱਤਾ, ਬਾਣੀ ਵੀ ਦਿੱਤੀ ਹੈ ਸਤਿਗੁਰੂ ਮਹਾਰਾਜ ਨੇ ਸਾਨੂੰ, ਆਤਮਕ ਜੀਵਨ ਵੀ ਬਖਸ਼ਿਆ ਅੰਦਰੋਂ, ਆਤਮਕ ਅਵਸਥਾ ਅੰਦਰੋਂ ਬਣ ਜਾਣੀ ਹੋਰ ਚੀਜ਼ ਹੈ ਪਰ ਸਰੀਰਕ ਤੌਰ ਤੇ ਫਿੱਟ ਰਹਿਣਾ ਇੱਕ ਵੱਖਰੀ ਗੱਲ ਹੈ। ਗੁਰਾਂ ਨੇ ਸਾਨੂੰ ਇਹ ਵੀ ਦੋਨੇ ਚੀਜ਼ਾਂ ਦਿੱਤੀਆਂ, ਦੇਣ ਨੂੰ ਤਾਂ ਸਤਿਗੁਰਾਂ ਨੇ ਬਹੁਤ ਕੁਝ ਦਿੱਤਾ। ਇਸੇ ਕਰਕੇ ਖਾਲਸੇ ਦੇ ਮੂੰਹ ਜਿਹੜਾ ਖਾਲਸਾ, ਹੁਣ ਮੈਂ ਖਾਲਸਾ ਅੱਖਰ ਖਾਂ ਆਪਣੀ ਛਾਤੀਆਂ ਹੀ ਚੌੜੀਆਂ ਹੋ ਜਾਂਦੀਆਂ ਸਾਰੀ ਦੁਨੀਆ ਹੀ, ਅਸੀਂ ਵੀ ਖਾਲਸਾ, ਲੋਕਾਂ ਨੇ ਆਪਣੇ ਨਾਂ ਨੂੰ ਹੀ ਖਾਲਸਾ ਲਾਇਆ ਹੋਇਆ। ਖਾਲਸਾ ਅੱਖਰ ਮੈਂ ਸਮਝਦਾ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਦਾ ਹੀ ਹੈ ਇਹ ਖਾਲਸਾ, ਤਾਂ ਮਹਾਰਾਜ ਤੁਸੀਂ ਆਪ ਹੀ ਹੋ ਦਸਵੇਂ ਪਾਤਸ਼ਾਹ ਖਾਲਸ, ਫਿਰ ਉਹਨਾਂ ਦੇ ਪਿਆਰੇ ਪੰਜ ਪਿਆਰੇ ਖਾਲਸ, ਚਾਰ ਸਾਹਿਬਜ਼ਾਦੇ ਖਾਲਸ। ਅਸੀਂ ਤਾਂ ਸਿਰਫ ਅੱਜ ਨੂੰ ਆਪਣੇ ਜੀਵਨ ਅੰਦਰ ਝਾਤ ਮਾਰਦੇ, ਇੰਨੀ ਕਹਿੰਦੇ ਕਿ ਖਾਲਸੇ ਦੀ ਚਰਨ ਧੂੜੀ ਦੇ ਦੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਯਾਦ ਆ ਗਈ ਗੱਲ ਪ੍ਰੋਫੈਸਰ ਸਾਹਿਬ ਨੇ ਜੋ ਕਹੀ, ਮੈਂ ਵੀ ਦੁਨੀਆਂ ਤੇ ਇਹੀ ਢੰਡੋਰਾ ਦੇ ਰਿਹਾ, ਉਹ ਆਪਣੀਆਂ ਨਿਸ਼ਾਨੀਆਂ ਮੇਟਤੀਆਂ ਸਾਰੀਆਂ, ਕੋਈ ਮਾੜੀ ਮੋਟੀ ਅਕਲ ਕਰੋ, ਇਹ ਸਿੱਖ ਕੌਮ ਸੁੱਤੀ ਕਿਉਂ ਪਈ ਆ। ਸਾਰੀਆਂ ਨਿਸ਼ਾਨੀਆਂ ਹੌਲੀ 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 ਖਤਮ ਹੀ ਹੋ ਰਹੀਆਂ ਨੇ। ਬੜੇ ਚਿਰ ਤੋਂ ਇਹ ਗੱਲ ਅੰਦਰ ਸੀ ਮਨ ਦੇ ਵਿੱਚ, ਔਰ ਅੱਜ ਮੈਂ ਸਾਰੀ ਕੌਮ ਨੂੰ ਹੀ ਬੇਨਤੀ ਕਰਦਾ, ਹੌਲੀ ਹੌਲੀ ਸਾਡੇ ਸਿਰਾਂ ਤੋਂ ਕੇਸ ਹੀ ਉਡਾ ਤੇ, ਪ੍ਰਚਾਰਕ ਇਹੋ ਜਿਹੇ ਟੱਕਰੇ ਨੇ ਦੂਜਿਆਂ ਦੇ ਜਿਹੜੇ ਵਿਦੋ ਵਿਰੋਧੀ ਸਾਡੇ, ਕਿਰਪਾਨ ਦੀ ਕੀ ਲੋੜ ਹੈ, ਹੁਣ ਤਾਂ ਟੈਂਕ ਆ ਗਏ, ਇਹਦੀ ਕੀ ਲੋੜ ਹੈ, ਹੁਣ ਤਾਂ ਇਹਦੀ ਲੋੜ ਕੀ ਹੈ, ਇਹਦੀ ਲੋੜ ਕੀ ਆ ਕਰਕੇ ਨਾ ਤੁਸੀਂ ਸਾਨੂੰ ਹੀ ਕਹਿਣਾ, ਤੁਸੀਂ ਆਪਦਿਆਂ ਨੂੰ ਕਹੋ, ਤਾਂ ਦੂਜੇ ਧਰਮ ਵਾਲੇ ਸਾਡੇ ਧਰਮ ਚ ਵੜ ਕੇ ਪ੍ਰਚਾਰ ਕਰਦੇ ਆ ਵੀ ਇਹਦੀ ਕੀ ਲੋੜ ਆ, ਇਹਦੀ ਕੀ ਲੋੜ ਆ, ਆਪਾਂ ਵੀ ਕਮਲੇ ਹੋ ਕੇ ਮਗਰ ਲੱਗ ਗਏ ਉਹਨਾਂ ਦੇ, ਇਹਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਬਸ। ਇਸ ਕਰਕੇ ਸਾਰੇ ਜਣੇ ਥੱਲੇ ਨੂੰ ਡਿੱਗ ਪਏ। ਹਾਂਜੀ ਹੁਣ ਤੁਸੀਂ ਦੱਸੋ ਕਾਹਦੀ ਲੋੜ ਹੈ, ਕਹਿੰਦੇ ਜੀ ਨਸ਼ੇ ਖਾਓ, ਕੇਸ ਘਟਾਓ, ਜਰਦੇ ਖਾਓ, ਹੈ ਜੀ ਤੁਸੀਂ ਆ ਸ਼ਰਾਬ ਪੀਓ, ਬੇਸਵਾਵਾਂ ਕੋਲ ਜਾਓ, ਮਾੜੇ ਪਾਸੇ ਲਾਉਣ ਰਹੇ ਸਾਰਿਆਂ ਨੂੰ, ਉਹ ਪੁੱਠੇ ਪਾਸੇ ਲਾਈ ਨੇ, ਕਹਿੰਦੇ ਆਹ ਤਾਂ ਠੀਕ ਆ ਵੀ ਆਹ ਹੁਣ ਹੁਣ ਬਣਿਆ ਬਈ ਲਾਲ ਅਸਲੀ, ਦਾੜੀ ਕਟਾਇਆ ਸ਼ਾਬਾਸ਼, ਇਹ ਆ ਜੀ ਅਸਲੀ ਸਿੱਖ। ਕਹਿੰਦੇ ਤੂੰ ਆ ਬਈ, ਦੂਜਾ ਤਾਂ ਬਾਬਾ ਜੀ ਲੱਗਦਾ ਐਵੇਂ। ਉਹ ਪਿੰਡਾਂ ਦੇ ਬੱਚੇ ਜਦੋਂ 15 ਸਾਲ ਦੇ ਹੁੰਦੇ, ਢਾ ਕੇ ਜ਼ਬਰਦਸਤੀ ਇੰਜੈਕਸ਼ਨ ਲਾਇਆ ਜਾਂਦਾ ਨਸ਼ੇ ਦਾ ਪੰਜਾਬ ਚ, ਜਿਨ੍ਹਾਂ ਨੇ ਨਸ਼ੇ ਵੇਚਣੇ ਉਹ ਇਹ ਕੰਮ ਕਰਦੇ ਨੇ। ਇੱਕ ਵਾਰ ਉਹ ਇੰਜੈਕਸ਼ਨ ਸਰੀਰ ਚ ਪ੍ਰਵੇਸ਼ ਕਰ ਜੇ ਤਾਂ ਮੁੜ ਕੇ ਉਹਨੂੰ ਲੋੜ ਹੀ ਪੈਂਦੀ ਰਹਿੰਦੀ, ਅਮਲੀ ਪੁੱਤ ਬਣ ਗਿਆ। ਆ ਜੱਟਾਂ ਦਾ ਮੁੜਾ ਬੁਰਾ ਹਾਲ ਪੰਜਾਬ ਚ, ਕਿਉਂ ਸਾਰੇ ਹੀ ਅਮਲੀ, ਪਿਓ ਵੀ ਅਮਲੀ, ਪੁੱਤ ਵੀ ਅਮਲੀ, ਪੰਜਾਬ ਕਿੱਥੇ ਏਡਾ ਸੋਹਣਾ ਸੀ ਤੇ ਅਮਲੀਆਂ ਦਾ ਪੰਜਾਬ ਹੋ ਗਿਆ। ਜਦ ਅਖਬਾਰਾਂ ਵਾਲੇ ਅੰਕੜੇ ਕੱਢ ਕਰ ਦਿੰਦੇ ਆਪ ਬੜੇ ਖੁਸ਼ ਹੁੰਦੇ, ਦੇਖੋ ਜੀ ਪੰਜਾਬ ਚ ਇੰਨੇ ਦੀ ਰੋਜ਼ ਸਮੈਕ ਵਿਕਦੀ, ਇੰਨੇ ਦੀ ਰੋਜ਼ ਪੰਜਾਬ ਚ ਆਹ ਚੀਜ਼ ਵਿਕਦੀ, ਇੰਨੇ ਦੀ ਆਹ ਵਿਕਦੀ। ਉਹ ਪੰਜਾਬ ਜਿੱਥੇ ਮਾਣ ਨਾਲ ਕਹਿੰਦੇ ਸੀ ਇਸ ਪੰਜਾਬ ਦੇ ਵਿੱਚ ਇੰਨੇ ਜੀਵਨ ਵਾਲੇ ਜਤੀ ਸਤੀ ਸੰਤੋਖੀ ਮਹਾਂਪੁਰਖ ਬੈਠੇ ਨੇ, ਇੰਨੇ ਇੰਨੇ ਪਾਠ ਕਰਨ ਬੈਠੇ ਵਾਲੇ ਬੈਠੇ ਆ, ਅੰਮ੍ਰਿਤ ਵੇਲੇ ਉੱਠਣ ਵਾਲਾ ਬੈਠਾ, ਉਹ ਪੰਜਾਬ ਜਿੱਥੇ ਭਾਈ ਤਾਰੂ ਸਿੰਘ ਨੇ ਖੋਪੜੀ ਲਹਾਈ ਸੀ ਕਦੇ, ਉਹ ਪੰਜਾਬ ਕੇਸ ਨਹੀਂ ਸੀ ਲਹਾਏ। ਅੱਜ ਥਾਂ ਥਾਂ ਨਾਈਆਂ ਦੀਆਂ ਦੁਕਾਨਾਂ ਬਣੀਆਂ, ਥਾਂ ਥਾਂ ਦੇ ਉੱਤੇ ਜਾਣ ਬੁੱਝ ਕੇ ਠੇਕੇ ਖੋਲੇ ਗਏ ਨੇ, ਥਾਂ ਥਾਂ ਦੇ ਉੱਤੇ ਆਪ ਬੰਦੇ ਵੇਚਦੇ ਨੇ ਚੀਜ਼ਾਂ ਜਾ ਕਰਕੇ। ਆਪਾਂ ਕਹਿੰਦੇ ਚੱਲ ਕੋਈ ਨੀ, ਭਾਣਾ ਮੰਨ ਕੇ ਬੈਠੇ ਆ। ਸੋ ਇਸ ਕਰਕੇ ਸਾਰਾ ਕੁਝ ਆਪਾਂ ਨੂੰ ਦੇਖਣਾ ਪਵੇਗਾ। ਪਟਿਆਲੇ ਹੀ ਜਿੰਨੇ ਨਿਸ਼ਾਨੀਆਂ ਸੀ ਸਾਰੀਆਂ ਉਡਾਤੀਆਂ, ਉਹ ਬਰੋਟਾ ਜਾ ਵੜਤਾ ਮੁੜ ਕੇ, ਇੱਥੇ ਮੋਤੀ ਬਾਗ ਗੁਰਦੁਆਰਾ ਸਾਹਿਬ ਬਹੇੜਾ ਸੀ ਜਿੱਥੇ ਨੌਵੇਂ ਪਾਤਸ਼ਾਹ ਨੇ ਘੋੜਾ ਬੰਨਿਆ ਸੀ, ਉਹ ਵੀ ਵੜਤਾ, ਕਰਹਾਲੀ ਸਾਹਿਬ ਵੀ ਵੜਤਾ, ਗੁਰਦੁਆਰਾ ਹੀ ਢਾਹਤਾ ਫਤਿਹਗੜ੍ਹ ਸਾਹਿਬ, ਚਮਕੌਰ ਦੀ ਗੜੀ ਹੀ ਢਾਹਤੀ। ਕਹਿੰਦੇ ਇੱਥੇ ਵਧੀਆ ਪੱਥਰ ਦਾ ਗੁਰਦੁਆਰਾ ਬਣਾਉਣੇ, ਔਰ ਇੰਨੀ ਵੱਡੀ ਸਾਜਿਸ਼ ਹੋ ਰਹੀ ਹੈ ਤੇ ਸਾਡੀ ਕੌਮ ਜਮਾਂ ਹੀ ਸੁੱਤੀ ਪਈ, ਲੀਡਰ ਵੀ ਸੁੱਤੇ ਪਏ, ਸਾਡੇ ਸਾਰੇ ਹੀ ਬੰਦੇ ਸੁੱਤੇ ਪਏ ਆ। ਪਤਾ ਨਹੀਂ ਇੰਨੀ ਜ਼ਬਰਦਸਤ ਅੱਖਾਂ ਤੇ ਪੱਟੀ ਬੰਨੀ, ਇੰਨਾ ਨਸ਼ਾ ਖਾਧਾ ਪੈਸਿਆਂ ਦਾ, ਅਗਲਾ ਕਹਿੰਦਾ ਫੜ 5-10 ਕਰੋੜ ਰੁਪਈਆ, ਤੂੰ ਨਾ ਬੋਲੀ, ਸਾਨੂੰ ਇੱਕ ਵਾਰੀ ਸਿੱਖ ਕੌਮ ਦਾ ਸੱਤਿਆਨਾਸ ਕਰ ਲੈਣ ਤੇ ਤੂੰ ਨਾ ਬੋਲੀ ਬਸ। ਇਸ ਕਰਕੇ ਜੇ ਜਾਗਰਤ ਨਾ ਹੋਏ ਤਾਂ ਫਿਰ ਜਾਂਦੀ ਪੱਗ ਲੈ ਜਾ ਕਰਨੀ। ਲੋਕਾਂ ਨੇ ਕਹਿਣਾ ਪੱਗ ਵਾਲੇ ਬੰਦੇ ਕਿੱਥੋਂ ਆ ਗਏ, ਕਿੱਥੋਂ ਆ ਗਏ, ਤਾਂ ਹੈ ਹੀ ਨਹੀਂ ਸੀਗੇ ਦੁਨੀਆਂ ਚ, ਸਾਰੇ ਪੰਜਾਬ ਦੇ ਵਿੱਚ ਮੌਨ ਘੋਣ ਤੁਰੇ ਫਿਰਦੇ ਆ। ਇੰਨਾ ਮਾੜਾ ਪ੍ਰਭਾਵ ਹੈ। ਇੱਕ ਵਾਰ ਟ੍ਰੇਨ ਦੇ ਵਿੱਚ ਮੈਂ ਕਲਕੱਤੇ ਨੂੰ ਕਥਾ ਕਰਨ ਲਈ ਜਾਵਾਂ, ਇੱਕ ਬੰਗਾਲੀ ਨੇ ਆਪਣੀ ਰੋਟੀ ਖਾਣੀ ਸ਼ੁਰੂ ਕੀਤੀ, ਨਾ ਸ਼ਰਾਬ ਕੱਢ ਕੇ ਬਹਿ ਗਿਆ, ਮੈਨੂੰ ਕਹਿੰਦਾ ਸਰਦਾਰ ਜੀ ਆ ਜਾਓ ਤੁਸੀਂ ਵੀ ਪੀ ਲਓ। ਮੈਂ ਉਦੋਂ ਸ਼੍ਰੋਮਣੀ ਕਮੇਟੀ ਨੌਕਰੀ ਕਰਦਾ ਸੀ, ਦੂਜੀ ਦਸਤਾਰ ਬੰਦ ਹੈ। ਮੈਂ ਕਿਹਾ ਨਹੀਂ, ਹਮ ਤੋ ਸਾਧੂ ਬਾਬਾ ਹੈ, ਮੈਂ ਉਹਦੀ ਬੋਲੀ ਸਮਝਾਇਆ, ਗੁਰੂਦੁਆਰਾ ਮੈਂ ਹੈ, ਪਾਠ ਕਰਤੇ ਹੈ, ਪੂਜਾ ਕਰਤੇ ਹੈ। ਮੈਨੂੰ ਕਹਿੰਦਾ ਸਰਦਾਰ ਹੋ ਕੇ ਨਹੀਂ ਪੀਤਾ, ਕਿਆ ਬਾਤ ਕਰਤਾ। ਐਡਾ ਮਾੜਾ ਪ੍ਰਭਾਵ ਹੈ ਨਾ ਸਾਡਾ ਦੁਨੀਆਂ ਚ, ਲੋਕੀ ਇਹ ਸਮਝਦੇ ਜਿਹੜੇ ਸਰਦਾਰ ਬਣੇ ਹੀ ਸ਼ਰਾਬ ਨੂੰ ਨੇ, ਇਹ ਮੀਟ ਨੂੰ ਹੀ ਬਣੇ ਹੋਏ ਆ ਪੱਕੇ। ਇਹ ਜਰਦਾ ਖਾਣ ਨੂੰ, ਸ਼ਰਾਬ ਪੀਣ ਨੂੰ, ਇਹ ਨਸ਼ੇ ਖਾਣ ਨੂੰ, ਬੇਸਵਾਵਾਂ ਕੋਲ ਜਾਣ ਨੂੰ। ਜਾਂ ਕਲਕੱਤੇ ਇੱਕ ਵਾਰ 1969 ਦੇ ਨਗਰ ਕੀਰਤਨ ਨਿਕਲਿਆ ਨਾ 500 ਸਾਲਾ, ਗੁਰੂ ਨਾਨਕ ਸਾਹਿਬ ਦੀ ਫੋਟੋ ਮੂਹਰਲੇ ਟਰੱਕ ਤੇ ਵੱਡੀ ਸਾਰੀ ਕਰਕੇ ਲਾਈ ਹੋਈ, ਪਿੱਛੇ ਮਹਾਰਾਜ ਸਰੂਪ ਲੈ ਕੇ ਜਾ ਰਹੇ। ਬੰਗਾਲੀ ਕਹਿੰਦੇ ਆ ਜਿਸ ਕੀ ਫੋਟੋ ਲਗਾ ਰੱਖੀ ਅੱਗੇ ਇਹ ਕੌਣ, ਕਿਉਂਕਿ ਜ਼ਿਆਦਾਤਰ ਤਾਂ ਆਪਣੇ ਟਰੱਕ ਹੀ ਚਲਾਉਂਦੇ ਸਾਰੇ ਥਾਈ। ਉਹ ਕਹਿੰਦਾ ਜੋ ਸਭਸੇ ਪਹਿਲਾਂ ਇਨਕਾ ਡਰਾਈਵਰ ਥਾ ਯੇ ਥਾ ਵੋ, ਇਹ ਟਰੱਕ ਸਿਖਾਤਾ ਥਾ ਇਨਕੋ। ਉਹਨਾਂ ਵਿਚਾਰਿਆਂ ਨੂੰ ਕੀ ਪਤਾ, ਉਹਦਾ ਤਾਂ ਠੀਕ ਹੀ ਹੈ ਤਾਂ ਸਾਰੀ ਸ੍ਰਿਸ਼ਟੀ ਦਾ ਡਰਾਈਵਰ ਆ, ਉਹ ਮਾਲਕ ਹੈ, ਚਲਾਉਣ ਵਾਲਾ। ਪਰ ਲੋਕਾਂ ਤੇ ਸਾਡਾ ਪ੍ਰਭਾਵ ਨਹੀਂ ਚੰਗਾ। ਜਿੱਡੇ ਅਸੀਂ ਚੰਗੇ ਹਾਂ, ਜਿੱਡੀ ਬਾਣੀ ਚੰਗੀ ਆ, ਜਿੱਡਾ ਸਾਡੇ ਕੋਲ ਧਰਮ ਚੰਗਾ, ਇਹਨੂੰ ਜਾਣ ਬੁੱਝ ਕੇ ਸਾਡੇ ਧਰਮ ਦੀ ਦਿੱਖ ਨੂੰ ਖਰਾਬ ਕੀਤਾ ਜਾ ਰਿਹਾ। ਸਾਨੂੰ ਥਾਂ ਥਾਂ ਦੇ ਉੱਤੇ ਕਿਤਾਬਾਂ ਦੇ ਵਿੱਚ ਮਾੜਾ ਲਿਖਿਆ ਜਾ ਰਿਹਾ, 5ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਰੋਲਿਆ ਜਾ ਰਿਹਾ, 9ਵੇਂ ਪਾਤਸ਼ਾਹ ਸ਼ਹੀਦੀ ਨੂੰ ਇਉਂ ਕਹਿ ਕੇ ਰੋਲਿਆ ਜਾ ਰਿਹਾ ਕਿ ਉਹ ਤਾਂ ਔਰੰਗਜ਼ੇਬ ਦੇ ਕੋਲ ਉੱਥੇ ਨੌਕਰੀ ਕਰਦੇ ਸੀ, ਫਿਰ ਉਹ ਪੈਸਿਆਂ ਦਾ ਝਗੜਾ ਹੋਗਾ ਤਾਂ ਮਾਰਤੇ ਉਹ। ਆ ਰਾਜਸਥਾਨ ਵਿੱਚ ਪੁਸਤਕ ਹੁਣ ਤੱਕ ਲੱਗੀ ਰਹੀ, CBSE ਸਿਲੇ ਚ ਹੁਣ ਤੱਕ 5ਵੇਂ ਪਾਤਸ਼ਾਹ ਵਿਰੁੱਧ ਇੰਨਾ ਕੁ ਲਿਖਿਆ, 10ਵੇਂ ਪਾਤਸ਼ਾਹ ਵਿਰੁੱਧ ਹੁਣ ਤੱਕ ਨਿਆਣੇ ਨੂੰ ਕਿਤਾਬਾਂ ਚ ਪੜ੍ਹਾਇਆ ਜਾ ਰਿਹਾ। ਇਹ ਤਾਂ ਗੱਲਾਂ ਸਾਰੀਆਂ ਅੱਖਾਂ ਬੰਦ ਕਰਕੇ ਤਾਂ ਨਹੀਂ ਬੈਠੇ ਅਸੀਂ, ਸਾਰਾ ਕੁਝ ਦੇਖ ਰਹੇ ਹਾਂ ਕੀ ਕਰ ਰਹੇ ਤੁਸੀਂ। ਪਰ ਗੱਲ ਤਾਂ ਇਹ ਵੀ ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਵੀ ਮੈਂ ਇਕੱਲਾ ਅੱਖਾਂ ਖੋਲ ਕੇ ਸਾਰੀ ਕੌਮ ਨਹੀਂ ਅੱਖਾਂ ਖੋਲ ਸਕਦੀ। ਆ ਜਿਹੜੇ ਬੱਚਿਆਂ ਦੇ ਕੌਮਿਕ ਜੇ ਹੁੰਦੇ ਨੇ ਉਹ ਸਾਰਿਆਂ ਦੇ ਵਿੱਚ ਬਦਨਾਮੀ, ਸੀਰੀਅਲ ਚੱਲਦੇ ਨੇ ਜਿਹੜੇ ਟੀਵੀਆਂ ਉਹ ਚ ਬਦਨਾਮੀ, ਸਰਦਾਰ ਨੂੰ ਰੋਲ ਦੇਣਗੇ ਫਿਲਮ ਦੇ ਵਿੱਚ ਸ਼ਰਾਬੀ ਦਾ, ਇਦੋਂ ਉੱਤੇ ਕੋਈ ਰੋਲ ਨਹੀਂ ਮਿਲਦਾ। ਸਿੱਖ ਦਿਖਾਇਆ ਸ਼ਰਾਬੀ, ਕਹਿੰਦੇ ਸ਼ਰਾਬ ਦੀ ਐਕਟਿੰਗ ਬੜੀ ਸੋਹਣੀ ਕਰਦੇ ਆ। ਸੋ ਇਸ ਕਰਕੇ ਆਪਣੀ ਜਿਹੜੀ ਬਦਨਾਮੀ ਹੈ, ਜਿਹੜੀਆਂ ਪੱਗਾਂ ਲੱਥ ਰਹੀਆਂ ਨੇ, ਜਿਹੜੇ ਨਸ਼ੇ ਵੱਧ ਰਹੇ ਨੇ, ਆ ਤੁਸੀਂ ਬਾਹਰਲੇ ਗੁਰਸਿੱਖ ਕਰ ਸਕਦੇ ਹੋ, ਪ੍ਰੇਰਣਾ ਦੇ ਸਕਦੇ ਹੋ, ਪ੍ਰਚਾਰ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ, ਉਧਰਲੇ ਰਿਸ਼ਤੇਦਾਰਾਂ ਨੂੰ। ਭਾਈ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ, ਸ਼ਹੀਦੀਆਂ ਹੋਈਆਂ, ਇੱਥੋਂ ਤੱਕ 9 ਵੀ ਬਦਲੇ ਜਾ ਰਹੇ ਨੇ। ਆ ਕੈਲੰਡਰ ਦੇ ਵਿੱਚ ਲਿਖਿਆ ਨਾ ਮਾਤਾ ਗੁਜਰੀ, ਪ੍ਰੋਫੈਸਰ ਸਾਹਿਬ ਨੇ ਬੜਾ ਠੋਕ ਵਜਾ ਕੇ ਕਿਹਾ ਮਾਤਾ ਗੁਜਰ ਕੌਰ, ਉਹ ਗੁਜਰ ਕੌਰ ਹੀ ਹੈ ਮਾਤਾ। ਉਹ 10ਵੇਂ ਪਾਤਸ਼ਾਹ ਦੀ ਮਾਤਾ ਦਾ ਅੰਮ੍ਰਿਤ ਨਾ ਛਕਿਆ ਹੋਵੇ, ਇਹ ਕਿੱਥੇ ਹੋ ਸਕਦਾ। ਮਾਤਾ ਸਹਿਬ ਦੇਵਾਂ ਹੀ ਕਹੀ ਜਾਂਦੇ ਆ, ਕਹਿੰਦੇ ਉਹਨੇ ਅੰਮ੍ਰਿਤ ਨਹੀਂ ਛਕਿਆ। ਉਹ ਖਾਲਸੇ ਦੀ ਮਾਂ, ਜਿਹੜੀ ਸਾਡੀ ਮਾਂ, ਮੇਰੀ ਮਾਂ ਅੰਮ੍ਰਿਤਧਾਰੀ, ਤੇ ਉਹਨੂੰ ਕਹਿੰਦੇ ਨੇ ਅੰਮ੍ਰਿਤ ਹੀ ਨਹੀਂ ਛਕਿਆ ਉਹਨੇ। ਮਾਤਾ ਸੁੰਦਰ ਕੌਰ ਨੂੰ ਕਹਿੰਦੇ ਮਾਤਾ ਸੁੰਦਰੀ, ਮਾਤਾ ਜੀਤੋ। ਤੁਹਾਡੀਆਂ ਅੱਖਾਂ ਸਾਹਮਣੇ ਸਾਰਾ ਕੁਝ ਹੋ ਰਿਹਾ, ਤੁਸੀਂ ਦੇਖਦੇ ਹੀ, ਕੁਝ ਵੀ ਨਹੀਂ ਬੋਲਦੇ, ਨਾ ਕੋਈ ਅਖਬਾਰ ਚ ਬਿਆਨ ਜਾਂਦਾ, ਨਾ ਕੋਈ ਰੌਲਾ ਪਾਉਂਦੇ। ਕਿਹੜਾ ਲਿਖਾ ਰਹੀ ਹੈ, 10ਵੇਂ ਪਾਤਸ਼ਾਹ ਦੀ ਫੋਟੋ ਬਣਾਉਣਗੇ, ਦਾੜੀ ਐਂ ਦਿਖਾਉਣਗੇ ਮੈਂ ਕੱਟੀ ਹੁੰਦੀ ਹੈ ਸਾਈਡ ਤੋਂ, ਗੁਰੂ ਨਾਨਕ ਸਾਹਿਬ ਦੀ ਫੋਟੋ ਹੋਰ ਹੀ ਤਰ੍ਹਾਂ, ਅੱਗੇ ਇੱਕ ਓਂਕਾਰ ਦੇ ਉੱਪਰਲੀ ਕਾਰ ਹੀ ਮੇਟਤੀ ਸੀ, ਮਸਾਂ ਰੌਲਾ ਪਾ ਕੇ ਠੀਕ ਕਰਾਈ ਉਹ। ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ, ਇਹ ਇਕੱਲਾ ਸਾਡਾ ਹੀ ਫਰਜ਼ ਨਹੀਂ, ਸਾਰੀ ਸੰਗਤ ਦਾ ਫਰਜ਼ ਬਣਦਾ ਵੀ ਇਹ ਗੱਲ ਚੱਲਦੀ ਕਿੱਥੋਂ ਆ, ਕਿਹਨੇ ਸ਼ੁਰੂ ਕੀਤੀ ਹੈ। ਸਾਡੇ ਨਾਲ ਤਾਂ ਦੇਖੋ ਈਸਾਈ ਚੰਗੇ ਨੇ, ਇਹਨਾਂ ਨੇ ਈਸਾ ਮਸੀਹ ਜੀ ਦੀ ਇੱਕ ਫੋਟੋ ਬਣਾ ਕੇ ਵਧੀਆ ਸਾਰੇ ਚਿੱਤਰਕਾਰਾਂ ਨੂੰ ਕਹਿਤਾ ਵੀ ਇਹੋ ਜਿਹੀ ਉਹ ਬਣਾਉਣੀ ਹੈ, ਬਣਾਵੇ ਜਿਹੜਾ ਮਰਜ਼ੀ, ਬਣਾਉਣੀ ਇਹੋ ਜਿਹੀ ਹੈ ਬਸ। ਮਾਤਾ ਮੇਰੀ ਦੀ ਫੋਟੋ ਦੇਖ ਲਓ, ਸੇਮ ਚਿੱਤਰਕਾਰ ਅਲੱਗ ਹੋ, ਫੋਟੋ ਸੇਮ ਹੋ। ਸਾਡੇ ਗੁਰੂ ਨਾਨਕ ਸਾਹਿਬ ਦੀ ਕਿਤੇ ਫੋਟੋ ਕਹੇ ਜੀ ਆ, ਕਿਤੇ ਕਹੇ ਜੀ ਆ, ਕਿਤੇ ਇੱਡੀ ਪੀਲਾ ਜਿਹਾ ਰੰਗ ਦਿਖਾਉਂਦੇ ਜਿਵੇਂ ਬਹੁਤ ਹੀ ਭੈੜਾ ਲੱਗਦਾ ਰੰਗ ਜਿਹਾ ਉਹ, ਕਿਤੇ ਕਿਹਾ ਜਾ, ਕਿਤੇ ਕਿਹਾ ਜਾ, ਕਿਤੇ ਕਿਹਾ ਜਾ। ਦਸਵੇਂ ਪਾਤਸ਼ਾਹ ਦੀ ਫੋਟੋ ਕਿਤੇ ਕਹੀ ਜੀ ਆ, ਕਿਤੇ ਕਹੀ ਜੀ ਆ। ਇਹਦਾ ਮਤਲਬ ਕਿ ਸਾਡਾ ਇੱਕ ਥਾਂ ਯਕੀਨ ਟਿਕਾਉਣਾ ਹੀ ਨਹੀਂ ਚਾਹੁੰਦੇ। ਇਹ ਸਾਰੀਆਂ ਚੀਜ਼ਾਂ ਅਵੇਸਲੇ ਹੋ ਕੇ ਨਾ ਦੇਖੋ, ਸਾਵਧਾਨ ਹੋਵੋ। ਜੋ ਸਾਨੂੰ ਥੱਲੇ ਸੁੱਟਣ ਦਾ ਯਤਨ ਕਰਦੇ ਨੇ ਉਹਨਾਂ ਨੂੰ ਸਮਝਾਓ ਮਾੜਾ ਮੋਟਾ ਵੀ ਇਹ ਤੁਸੀਂ ਕੀ ਕਰੀ ਜਾਂਦੇ ਹੋ। ਇਸ ਕਰਕੇ ਹੁਣ ਜੇ ਮੈਂ ਇੱਕ ਅੱਧਾ ਬੰਦਾ ਕਾਰ ਸੇਵਾ ਨੂੰ ਚਿੱਠੀ ਪਾਊਂਗਾ, ਮੇਰੀ ਸੁਣ ਥੋੜੇ ਲੱਗੇ ਨੇ ਉਹ। ਅੱਜ ਤੋਂ ਰੈਜੂਲੇਸ਼ਨ ਪਾਸ ਕਰਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਭੇਜਣ ਵੀ ਐਜ਼ ਇਟ ਐਜ਼ ਜਿਵੇਂ ਪਈ ਹੈ ਚੀਜ਼ ਉਵੇਂ ਰਹਿਣ ਦਿਓ। ਈਸਾਈ ਮਤ ਵਿੱਚ ਜਿੱਥੇ ਈਸਾ ਜੀ ਨੂੰ ਸੂਲੀ ਚਾੜਿਆ ਉਹ ਕੰਧ ਉਦਾਂ ਹੀ ਪਈ ਹੈ ਕਿ ਨਹੀਂ, ਜਾ ਕੇ ਦੇਖੋ। ਆਸੇ ਪਾਸੇ ਨਵੀਆਂ ਬਿਲਡਿੰਗਾਂ ਬਣਾਤੀਆਂ ਪਰ ਉਹ ਕੰਧ ਨਹੀਂ ਛੇੜੀ, ਕਹਿੰਦਾ ਇਹ ਸਾਡੀ ਨਿਸ਼ਾਨੀ ਹੈ। ਜਿਹੜੀਆਂ ਕੌਮਾਂ ਜਿਉਂਦੀਆਂ ਜਾਗਦੀਆਂ ਹੁੰਦੀਆਂ ਉਹਨਾਂ ਨਿਸ਼ਾਨੀ ਨਹੀਂ ਕੋਈ ਮੇਟ ਸਕਦਾ ਉਹਨਾਂ ਦੀ, ਕਹਿੰਦੇ ਇਸੇ ਤਰ੍ਹਾਂ ਹੀ ਪਈ ਰਹੂਗੀ। ਇਹ ਤਾਂ ਪੰਜਾਹ ਲੱਖ ਡਾਲਰ ਦੇ ਦਿੰਦੇ ਆਪਣੀ ਪੁਰਾਣੀ ਚੀਜ਼ ਹੋਵੇ ਕੋਈ ਲੱਭਣ ਵਿੱਚ ਲਿਆਓ, ਉਹਨੇ ਕਹਿੰਦੇ ਲਿਆਓ ਬਈ ਲਿਆਓ ਸਾਡੀ ਪੁਰਾਣੀ ਚੀਜ਼ ਹੈ। ਸਾਡੇ ਸਿੱਖ ਕਹਿੰਦੇ ਪੁਰਾਣੀ ਚੀਜ਼ ਹੋ ਗਈ ਇਹਨੂੰ ਸਿੱਟ ਦਿਓ ਪਰੇ, ਹੋਰ ਲਿਆਓ। ਇਸ ਕਰਕੇ ਜਿੱਥੇ ਅੱਜ ਸ਼ਹੀਦੀ ਦਾ ਵਿਚਾਰ ਸੁਣਾਇਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਗੱਲ ਫਿਰ ਚੱਲੀ ਉੱਥੋਂ ਵੀ, ਉਹ ਕੰਧ ਜੀ ਉਹਨਾਂ ਨੇ ਜਿਹੜੀ ਸੰਗਮਰਮਰ ਨਾਲ ਰੋਕਤੀ, ਪੱਥਰ ਲਾਤਾ, ਹੋਰ ਥਾਵਾਂ ਦੀਆਂ ਨਿਸ਼ਾਨੀਆਂ ਢਾਹਤੀਆਂ, ਬਿਲਕੁਲ ਖਤਮ ਕਰਤੀਆਂ। ਸੋ ਮੈਂ ਸੋਚਿਆ ਮੈਂ ਇਕੱਲੇ ਹੀ ਹਾਂ ਸ਼ਾਇਦ ਵੀ ਇਸ ਗੱਲ ਨੂੰ, ਤਾਂ ਨਹੀਂ ਸੀ ਬੋਲਦਾ ਹੁੰਦਾ। ਅੱਜ ਮੈਨੂੰ ਆਪਣਾ ਸੋ ਪ੍ਰੋਫੈਸਰ ਸਾਹਿਬ ਮਿਲ ਗਏ, ਸ਼ੁਕਰ ਹੈ। ਇੱਕ ਤਾਂ ਨਾਲ ਹੈ ਮੇਰੇ ਨਾਲ, ਮੈਂ ਇਹਨਾਂ ਨਾਲ ਆਏ ਮੇਰੇ ਨਾਲ, ਤੁਸੀਂ ਵੀ ਸਾਡੇ ਨਾਲ ਰਲੋ। ਮੈਂ ਤਾਂ ਬੜਾ ਰੌਲਾ ਪਾਉਂਦਾ ਨਿਸ਼ਾਨੀਆਂ ਨਾਲ ਮੇਟਣ ਦਿਓ, ਆਪਣੀਆਂ ਸਾਰੀਆਂ ਨਿਸ਼ਾਨੀਆਂ ਮੇਟ ਛੱਡੀਆਂ ਨੇ, ਉਹ ਅਸੀਂ ਨਿਆਣਿਆਂ ਨੂੰ ਕੀ ਦਿਖਾਵਾਂਗੇ ਆਪਣਿਆਂ ਨੂੰ, ਉਹ ਗਾਹਾਂ ਆਪਣੇ ਨਿਆਣਿਆਂ ਨੂੰ ਕੀ ਦਿਖਾਉਣਗੇ। ਇਸ ਕਰਕੇ ਸਾਰੀ ਕੌਮ ਨੂੰ ਮਿਲ ਕੇ ਚਾਹੀਦਾ। ਹਲੇ ਤੱਕ ਦਸਵੇਂ ਪਾਤਸ਼ਾਹ ਦੀ ਕਲਗੀ ਨਹੀਂ ਲੈ ਸਕੇ ਇਹ, ਉਹ ਇੰਗਲੈਂਡ ਹੀ ਪਈ ਆ ਹਲੇ। ਊਂ ਤਾਂ ਕਹਿਣਗੇ ਮੇਰੇ ਕੋਲ ਇੰਨਾ ਜਾਇਦਾਦ ਇੰਨੀ ਕੀ ਕਰਨੀ ਜਾਇਦਾਦ ਇਹ ਜੀ। ਪਾਕਿਸਤਾਨ ਦੇ ਦੱਸਿਆ ਨਾ ਕਿ 175 ਗੁਰਦੁਆਰਿਆਂ ਚੋਂ 160 ਗੁਰਦੁਆਰੇ ਮਲਬਾ ਬਣ ਕੇ ਡਿੱਗੇ ਪਏ ਨੇ, ਲੋਕ ਉੱਥੇ ਡੰਗਰ ਬੰਨ੍ਹਦੇ ਨੇ ਅੰਦਰ, ਆਪਣੇ ਘਰ ਆਪਾਂ ਰੱਖੇ ਹੋਏ ਨੇ, ਛੱਡ ਦੇਣੇ ਚਾਹੀਦੇ ਨੇ। ਜਦ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਪ੍ਰਕਾਸ਼ ਨਹੀਂ, ਕੋਈ ਸੇਵਾ ਨਹੀਂ, ਚਲੋ ਹੋਰ ਨਹੀਂ ਝਾੜੂ ਹੀ ਦੇ ਆਇਆ ਕਰੀਏ ਜਾ ਕੇ ਉੱਥੇ, ਉੱਥੇ ਜਾ ਕਰਕੇ ਮਾੜੀ ਮੋਟੀ ਕੋਈ ਟੀਪ ਟੱਲਾ ਹੀ ਕਰ ਦਈਏ, ਕਿਸੇ ਥਾਂ ਦੀ ਸਫਾਈ ਹੋਈ ਕਰ ਦਈਏ। ਬਿਲਕੁਲ ਪੰਜਾ ਸਾਹਿਬ ਨਨਕਾਣਾ ਸਾਹਿਬ ਜਾ ਰਹੇ ਹਾਂ, ਉਹ ਗਾਹਾਂ ਨਹੀਂ ਜਾਇਆ ਜਾਂਦਾ, ਪੰਜਾ ਸਾਹਿਬ ਨਨਕਾਣਾ ਸਾਹਿਬ ਤੱਕ ਹੀ ਖਰਚਾ ਕੀਤਾ। ਇੰਨਾ ਦੇਖ ਕਰਕੇ ਮਨ ਨੂੰ ਦੁੱਖ ਹੁੰਦਾ ਵੀ ਵਾਹਿਗੁਰੂ ਇਹ ਤਾਂ ਮੇਰੇ ਸਾਹਮਣੇ ਐਲਬਮ ਜੀ ਆਉਂਦੀ ਹੋਈ ਨਾ, ਕਾਹਨੂੰ ਆ ਗਈ ਮੇਰੇ ਸਾਹਮਣੇ। ਇਸ ਕਰਕੇ ਜਿਹਾ ਜਿਹਾ ਫਿਰ ਪ੍ਰਸੰਗ ਸੀ, ਉਹ ਗੁਰੂ ਨਾਨਕ ਸਾਹਿਬ ਨੇ ਵੀ ਉਹੀ ਪ੍ਰਸੰਗ ਦੇਤਾ, ਕਹਿੰਦੇ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜਾ ਭਾਏ। ਉਹ ਜਿਹੜੀ ਦਵੈਸ਼ ਭਾਅ ਚ ਲੱਗ ਕੇ ਲੁੱਟੀ ਗਈ ਤਰਕਾਰ ਹੈ ਦੁਹਾਗਣੀ, ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਭਟਕਦੀਆਂ ਫਿਰਦੀਆਂ, ਕੱਲਰ ਵਾਲੀ ਕੰਧ ਵਾਂਗੂ ਡਿੱਗਣਾ ਇਹਨਾਂ ਨੇ, ਡਿੱਗੀ ਜਾ ਰਹੇ ਨੇ। ਬਿਨ ਸ਼ਬਦ ਸੁੱਖ ਨਾ ਥੀਐ, ਫਿਰ ਬਿਨ ਦੁੱਖ ਨਾ ਜਾਏ। ਗੁਰੂ ਉਪਦੇਸ਼ ਤੋਂ ਬਿਨਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਈ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਉਪਦੇਸ਼ ਲਓ, ਫਿਰ ਵਾਹਿਗੁਰੂ ਦੇ ਮਿਲਾਪ ਹੋਣ ਤੋਂ ਬਾਅਦ ਆਤਮਕ ਆਨੰਦ ਮਿਲਦਾ, ਪਰ ਜੇ ਉਪਦੇਸ਼ ਹੀ ਨਹੀਂ ਲਿਆ ਬੈਠ ਕੇ। ਰੋਜ਼ ਬਾਣੀ ਪੜ੍ਹਦੇ ਹਾਂ ਸਪੀਡ ਤੇ, ਇੰਨੀ ਤੇਜ਼ ਨਿਤਨੇਮ ਹੁੰਦਾ, ਇੰਨੀ ਤੇਜ਼ ਰਹਿ ਰਾਸ, ਇੰਨੀ ਤੇਜ਼ ਸੁਖਮਨੀ ਸਾਹ ਕਰਕੇ ਬਾਣੀ ਪੜ੍ਹੀ। ਇਹ ਬਹੁਤ ਬਿਜ਼ੀ ਹੈ, ਉਹ ਦਿਨ ਕਿਹੜਾ ਆਊ ਜਿਹਦੇ ਆਪਾਂ ਬਾਣੀ ਸਹਿਜ ਵਿੱਚ ਪੜ੍ਹਾਂਗੇ? ਉਹ ਦਿਨ ਕਦੋਂ ਆਊਗਾ ਜਿਸ ਟਕਾ ਦੇ ਨਾਲ ਆਖਾਂਗੇ ਕਿਸੇ ਵੀ ਅੱਖਰ ਨੂੰ? ਕਹਿੰਦੇ ਬਸ ਸ਼ੁਕਰ ਹੈ, ਪੰਜ ਬਾਣੀਆਂ ਪੜ੍ਹ ਲਈਆਂ, ਆਪਣਾ ਗਲੋਂ ਗਲਾਵਾਂ ਲਾਇਆ, ਕੰਮ ਮੁਕਾਇਆ ਬਸ। ਉਹ ਜਿਹੜਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਹੈ, ਬਿਨ ਸ਼ਬਦ ਹੈ ਸੁੱਖ ਨਾ ਥੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਆਤਮਕ ਆਨੰਦ ਆਉਣਾ ਨਹੀਂ, ਫਿਰ ਬਿਨ ਦੁੱਖ ਨਾ ਜਾਏ, ਫਿਰ ਪਤੀ ਪਰਮਾਤਮਾ ਤੋਂ ਬਿਨਾਂ ਸਾਡੇ ਦੁੱਖ ਜਾਣੇ ਨਹੀਂ, ਕਿਉਂਕਿ ਸਾਡੀ ਕਮਾਈ ਘੱਟ ਗਈ। ਕਮਾਈ ਨਾਮ ਦੀ ਘੱਟ ਗਈ, ਪੈਸੇ ਦੀ ਕਮਾਈ ਵੱਧ ਗਈ, ਪੈਸਾ ਹੋ ਗਿਆ ਬਹੁਤ ਤੇ ਕਮਾਈ ਖਤਮ ਹੋ ਗਈ, ਦੂਜੀ ਨਾਮ ਦੀ ਕਮਾਈ ਹੈ ਹੀ ਨਹੀਂ ਸਾਡੀ। ਗੁਰਦੁਆਰੇ ਪੱਕੇ, ਸਿੱਖ ਕੱਚੇ, ਗੁਰਦੁਆਰੇ ਕੱਚੇ ਸੀ, ਸਿੱਖ ਪੱਕੇ ਸੀ। ਮੁੰਡੇ ਫਿਰ ਬਿਨ ਕਿਹਾ ਸ਼ਿੰਗਾਰ, ਜਿਵੇਂ ਪਤੀ ਨੂੰ ਮਿਲੇ ਤੋਂ ਬਿਨਾਂ ਇਸਤਰੀ ਨੂੰ ਸ਼ਿੰਗਾਰ ਕੀਤੇ ਦਾ ਕੋਈ ਸੁੱਖ ਨਹੀਂ, ਉਹ ਤਾਂ ਛੱਡੀ ਬੈਠਾ ਤੇ ਹੀ ਸ਼ਿੰਗਾਰ ਕਰੀ ਜਾਂਦੀ। ਮਹਾਰਾਜ ਕਹਿੰਦੇ ਐਵੇਂ ਜਗਿਆਸੂ ਰੂਪ ਇਸਤਰੀ ਏ, ਪਤੀ ਪਰਮਾਤਮਾ ਸ਼ਰਧਾ ਭਾਵ ਤੋਂ ਬਿਨਾਂ ਜਾਪ ਤਪ ਰੂਪ ਸ਼ਿੰਗਾਰ ਕਰਨ ਦੀ ਲੋੜ ਨਹੀਂ, ਅਜਿਹੇ ਸ਼ਿੰਗਾਰ ਦਾ ਕੀ ਫਾਇਦਾ ਜੋ ਭਗਤੀ ਨਹੀਂ ਕਰਨੀ, ਪਰਮਾਤਮਾ ਚ ਸ਼ਰਧਾ ਹੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਸਾਡੀ ਸ਼ਰਧਾ ਹੀ ਨਹੀਂ, ਇੱਕ ਡਾਲਰ, ਦਸ ਡਾਲਰ, ਵੀਹ, ਸੌ ਤੱਕ ਤਾਂ ਮੱਥਾ ਟੇਕਿਆ ਲੈ ਆ, ਸਾਰੀ ਗੱਲ ਇਉਂ ਪੱਕੀ ਹੋਈ ਹੈ, ਪ੍ਰਸ਼ਾਦ ਲੈ ਕੇ ਘਰੇ ਬਸ, ਇੱਕ ਪੈਸਾ ਵੀ ਕੋਈ ਅਸਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਤਿਗੁਰਾਂ ਦੇ ਕੋਲ ਆਉਣ ਦਾ ਮਕਸਦ ਕੀ ਸੀ ਸਾਡਾ। ਮੈਂ ਅੱਜ ਵੀ ਸੋਚਦਾ ਬਹਿ ਕੇ ਸੰਗਤ ਨੂੰ ਕਹਾਂ ਕਿ ਰੋਜ਼ 10 ਮਿੰਟ ਇਸ ਕੰਮ ਲਈ ਕੱਢੋ ਕਿ ਗੁਰੂ ਗ੍ਰੰਥ ਸਾਹਿਬ ਕੌਣ ਨੇ। 10 ਮਿੰਟ ਇਹ ਰੋਜ਼ ਸੋਚਣਾ ਬੈਠ ਕੇ ਕਿ ਗੁਰੂ ਗ੍ਰੰਥ ਸਾਹਿਬ ਕੌਣ ਨੇ, ਕੀ ਨੇ, ਕਿੱਥੋਂ ਇਹ ਬਾਣੀ ਆਈ ਹੈ, ਇਹ ਏਡੀ ਵੱਡੀ ਦਾਤ ਸਾਨੂੰ ਮਿਲੀ ਹੈ, ਸੋਚਣਾ ਪੈਣਾ। ਨਹੀਂ ਤਾਂ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਦੇ ਗੇੜੇ ਫਿਰ ਤਿਆਰ ਰਹਿੰਦੇ ਸਾਡੇ ਵਾਸਤੇ। ਦਰ ਘਰ ਢੋਈ ਨਾਲ ਹੈ, ਦਰਗਹਿ ਝੂਠ ਖੁਆਰ ਰਹਾਓ। ਕਹਿੰਦੇ ਜਦੋਂ ਸਰੂਪ ਰੂਪੀ ਘਰ ਦੇ ਅੰਦਰ ਜਗ੍ਹਾ ਹੀ ਨਹੀਂ ਲਵੇਂਗੀ, ਜੀਵ ਰੂਪ ਇਸਤਰੀਏ, ਅੰਦਰ ਸਾਡਾ ਸਰੂਪ ਰੂਪ ਘਰ ਹੈ, ਜਦੋਂ ਉਹਦੇ ਵਿੱਚ ਸਾਡਾ ਨਿੱਜ ਘਰ ਵਿੱਚ ਵਾਸਾ ਹੀ ਨਹੀਂ ਹੈਗਾ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਘਰੇ ਆ ਜਾ, ਹੁਣ ਬਾਹਰ ਹੀ ਤੁਰਿਆ ਫਿਰਦਾ, ਕਦੇ ਤਾਂ ਘਰ ਬੈਠੇਗਾ। ਸਤਿਗੁਰੂ ਕਹਿੰਦੇ ਝੂਠ ਬੋਲਣ ਕਰਕੇ, ਝੂਠੇ ਪਦਾਰਥਾਂ ਚ ਲੱਗਣ ਕਰਕੇ ਤੂੰ ਦਰਗਾਹ ਦੇ ਵਿੱਚ ਖੁਆਰ ਹੀ ਹੋਵੇਂਗਾ ਜਾ ਕੇ, ਇਹ ਜੀਵ ਰੂਪ ਇਸਤਰੀ ਤੂੰ ਖੁਆਰ ਹੀ ਹੋਏਗੀ, ਪਦਾਰਥਾਂ ਦੇ ਵਿੱਚ ਨਾ ਲੱਗ। ਪਦਾਰਥ ਤਾਂ ਸਾਡੇ ਮੰਗਰ ਮੰਗਰ ਨੇ, ਲਕਸ਼ਮੀ ਤਾਂ ਮੰਗਰ ਮੰਗਰ ਆ ਖਾਲਸੇ ਦੇ। ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਮਗਰ, ਭਾਈ ਗੁਰਦਾਸ ਕਹਿੰਦੇ ਚਾਰ ਪਦਾਰਥ ਆਖੀਆਂ ਸਤਿਗੁਰ ਦੇ, ਸਿੱਖ ਨਾ ਲੇ, ਰਾਜ ਨਾ ਚਾਹੋ, ਮੁਕਤ ਨਾ ਚਾਹੋ। ਕਹਿੰਦੇ ਲੈ ਲਾ ਬਈ, ਕਹਿੰਦੇ ਨਾ ਜੀ, ਕੀ ਚਾਹੁੰਦਾ? ਮਨ ਪ੍ਰੀਤ ਚਰਨ ਕਮਲਾਰੇ, ਆਪ ਸੁਜਾਣ ਨਾ ਭੁੱਲੇ, ਸੱਚਾ ਵੱਡ ਕਿਰਸਾਨ। ਉਹ ਵਾਹਿਗੁਰੂ ਪਰਮਾਤਮਾ ਇੱਕ ਵੱਡਾ ਜ਼ਿਮੀਂਦਾਰ ਹੈ, ਸਾਰਾ ਜਗਤ ਉਹਦੀ ਖੇਤੀ ਹੈ, ਫਿਰ ਉਹ ਆਪ ਵੱਡਾ ਚਤਰ ਸਿਆਣਾ, ਕਿਸੇ ਬੂਟੇ ਨੂੰ ਭੁੱਲਦਾ ਨਹੀਂ। ਆਪ ਸੁਜਾਣ ਨਾ ਭੁੱਲੇ, ਵੱਡਾ ਸੱਚਾ ਵੱਡ ਕਿਰਸਾਨ, ਆਪਾਂ ਉਹਦੇ ਬੂਟੇ ਹਾਂ ਸਾਰੇ। ਮਹਾਰਾਜ ਕਹਿੰਦੇ ਜੇ ਉਹਦੇ ਨਾਲ ਮੇਲ ਕਰਨਾ ਚਾਹੁੰਦਾ ਤੂੰ ਕਾਮਾ ਬਣ ਕੇ ਜ਼ਿਮੀਂਦਾਰੇ ਵਾਲਾ ਕੰਮ ਕਰ ਲੈ, ਫਿਰ ਤੂੰ ਉਹਨੂੰ ਮਿਲਣਾ ਚਾਹੁੰਦਾ ਤਾਂ ਇਉਂ ਤੈਨੂੰ ਦੱਸਦੇ ਤਰੀਕਾ। ਕੀ ਤਰੀਕਾ ਜੀ? ਪਹਿਲਾ ਧਰਤੀ ਸਾਧਕ ਹੈ ਸੱਚ ਨਾਮ ਦੇ ਦਾਨ। ਕਹਿੰਦੇ ਸਾਰਿਆਂ ਨਾਲੋਂ ਪਹਿਲਾਂ ਬੁੱਧੀ ਰੂਪ ਧਰਤੀ ਨੂੰ ਸਾਧ ਚੰਗੀ ਤਰ੍ਹਾਂ ਸ਼ੁੱਧ ਕਰ, ਫਿਰ ਸੱਚ ਨਾਮ ਰੂਪ ਦਾ ਦਾਣਾ ਇਹਦੇ ਚ ਬੀਜ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਿਗੁਰੂ ਮਹਾਰਾਜ ਬੜਾ ਸੋਹਣਾ ਉਪਦੇਸ਼ ਦਿੰਦੇ ਨੇ। ਜੇ ਤਾਂ ਆਪਾਂ ਲੈਣਾ ਐਵੇਂ ਮਨੋਰੰਜਨੀ ਵੀ ਚਲੋ ਅੱਜ ਐਤਵਾਰ, ਅੱਜ ਨਵਾਂ ਸਾਲ, ਅੱਜ ਸਾਰੇ ਇਕੱਠੇ ਹੋਏ, ਬੁੱਧਵਾਰ ਇਕੱਠੇ ਹੋਏ, ਫੇਰ ਤਾਂ ਠੀਕ ਆ, ਮਨੋਰੰਜਨ ਆਪਣਾ ਕਰੀ ਜਾਓ। ਤੇ ਜੇ ਆਪਾਂ ਸੀਰੀਅਸ ਹੋ ਕੇ ਸਿੱਖੀ ਨੂੰ ਕਮਾਉਣਾ, ਫਿਰ ਸਿੱਖੀ ਨੂੰ ਦੱਸ ਤਾਂ ਗਏ ਨੇ, ਕਾਇਰ ਬੰਦਾ ਧਰਮ ਨੂੰ ਨਹੀਂ ਕਮਾ ਸਕਦਾ, ਬੰਦਾ ਨਿਡਰ ਹੋ ਕੇ ਆਪਣੇ ਧਰਮ ਨੂੰ ਕਮਾ ਸਕਦਾ, ਕਿਉਂਕਿ ਲੋਕਾਂ ਨੇ ਕਿਤ ਕਹਿਣਾ ਇਹ ਵੱਖਰਾ ਹੀ ਆ ਗਿਆ, ਅਸੀਂ ਤਾਂ ਜਦ ਮਾਲਾ ਨਹੀਂ ਫੜੀ ਤੂੰ ਕਿਉਂ ਫੜੀ, ਉਹ ਕੋਸ਼ਿਸ਼ ਕਰਦੇ ਮਾਲਾ ਫੜ ਕੇ ਸਿੱਟੋ ਬਰੇ, ਜਦ ਅਸੀਂ ਨਹੀਂ ਪਾਠ ਕਰਦੇ ਤੂੰ ਕਿਉਂ ਕਰਦਾ, ਲੋਕੀ ਕਹਿੰਦੇ। ਜੇ ਕੋਈ ਇੱਕ ਜਣਾ ਗੁਰਦੁਆਰੇ ਜਾਂਦਾ, 99 ਖੁੰਡਾਂ ਤੇ ਬੈਠੇ ਪਿੰਡਾਂ ਚ, ਕਹਿੰਦੇ ਆ ਕਿੱਧਰ ਚੱਲਿਆ, ਕਹਿੰਦੇ ਊਂ ਚੱਲਿਆ ਗੁਰਦੁਆਰੇ ਕੜਾਹ ਖਾਣ ਜਾਂਦਾ ਹੋਣਾ, ਉਹ ਕਹਿੰਦੇ ਇਹ ਕਿਉਂ ਜਾਵੇ ਬਈ ਅਸੀਂ ਨਹੀਂ ਜਾਂਦੇ, ਖਿੱਚਣ ਵਾਲੇ ਸਾਨੂੰ ਬਹੁਤ ਜ਼ਿਆਦਾ ਨੇ। ਸਤਿਗੁਰੂ ਕਹਿੰਦੇ ਪਹਿਲਾਂ ਧਰਤੀ ਨੂੰ ਸਾਧ ਚੰਗੀ ਤਰ੍ਹਾਂ ਸਾਧਨਾ ਕਰ ਕਰਕੇ ਕਰ ਕਰਕੇ, ਪੰਜਾਂ ਪਿਆਰਿਆਂ ਤੋਂ ਨਾਮ ਲੈ ਕੇ, ਪੰਜ ਪਿਆਰਿਆਂ ਨੇ ਨਾਮ ਦੇਣਾ ਹੈ, ਫਿਰ ਕਿਵੇਂ ਜਿਵੇਂ ਆਪਾਂ ਬੀਜ ਲਿਆਈਏ, ਬਹੁਤ ਸ਼ੁੱਧ ਖੇਤੀ ਬੀਜਣ ਵਾਸਤੇ ਖੇਤ ਨੂੰ ਸੁਧਾਰ ਕੇ ਉਹਦੇ ਵਿੱਚ ਬੀਜ ਬੀਜਣ ਲਈ ਲਿਆਈਏ ਬੋਰੀ, 5 ਕੁਇੰਟਲ 10 ਕੁਇੰਟਲ ਬੀਜ ਲਿਆਂਦਾ ਨਾ, ਘਰੇ ਲਿਆ ਕੇ ਰੱਖਤਾ, ਉਹ ਬੀਜਿਆ ਹੀ ਨਹੀਂ, छे महीने लांघे बीजे लोगों ने तो दाने भी कढ ले बीज उत्थे ही पे ने उन्हें घुणा लग गया। महाराज कहने कई पंजा प्यारियां तो नामदान लैके उन्हें दिता वाहेगुरू वाहेगुरु करना भाई मूल मंत्र पढ़ी पंज बाणियां पढ़ी ये कहने मैं अमर छक लिया बस नामदान ले लिया। वह बीजना भी सी ना पहला धरती साधक है महाराज सच्चे पातशाह कहते ने पहला अपने शरीर नूं साधना सी रहत रखनी सी कर इशनान सिमर प्रभ अपना मन तन भय अरोगा शरीर दे अंदर हिरदे दे विच नाम नूं बीज नूं बीजना सी नाम बीज संतोख दा सुहागा रखना सी गरीबी वेस रखना सी हर अमृत वेला वत्ता का बीजिया भगत खाए खर्च रहे निखुट्टै नाहीं। इस करके महाराज कहने फिर सच्चे नाम दा जे दाणा बीज दान कर धरती नूं दाणा दे धरती तैनूं हजारां दाणे देवेगी। एक दाणा बीज दिया धरती हजारां दाणे दिंदी। तुसी एक बार कहो सतनाम श्री वाहेगुरु सतगुरु हजार बार फल देणगे दा शाबाश। कहने संगत च बह के कहिंदा क्योंकि संगत विच फल बहुत वध जांदा। घरे तुसी एक कणक दा दाणा गमले च बीज दो मन लो भी इन्हूं गोडी कर खाद दे उगा लोगे एक बल्ली लगू कणक दी बस बाद पंज बूटे बीज लोगे गमले च घरे किन्नी की खेती बीज लोगे घरे कड़ी थां है। चलो मान लो भी जी थोड़ी भी एक क्वांटल कड़ लोगे पर जिन्नी खेती बाड़ी खेत विच हुंदी है इन्नी घरे नहीं हुंदी। महाराज कहने जिन्ना नाम संगत विच बह के जपया जांदा इत्थे तां बोहल बन जांदा बोहल बड़ा सारा ते घरे किन्ना क जप लोगे। संगत दा महात्म दस्या महाराज ने मिल साध संगत भज केवल नाम संगत का गुण बहुत अधकाई। इस करके महाराज सच्चे पातशाह कहते संगत का गुण बहुता ज्यादे संगत विच बैठ के जदों आपां रात भी सिमरन कीता ते सिमरन आपां करदे ही रहने हर वक्त ते किन्ना आनंद बनता किन्नी कृपा हुंदी महाराज की। जे कला बह के उची उची वाहेगुरु वाहेगुरु करी भी जाए वह हिरदे च इन्नी छेती नहीं जाता जिनी छेती संगत बोल बोल के वह आवाज साढ़े कन्ना च फिर गूंजनी रही दो दिन ते साडे हिरदे च भी वह आवाज आउंदी है। नौ निध उपजै नाम एक कर्म पवै निशान। हुण महाराज कहने नौ निधि रूप एक परमात्मा का नाम फिर हिरदे च प्रगट हुंदा क्योंकि आप सुजान जिहड़ा उह भुलदा नहीं ना। गुरु साहब आप सुजान चतर ने किसे मौके नाम नूं आप नहीं भुलदे ते अपने सिख नूं भुलण नहीं दिंदे सियाणे ने क्योंकि सच्चे दा सरूप जिहड़ा ना ते वड्डे जिमीदार ने उहदा सरूप भी सच्चा है। इस करके जिग्यासू पहला चाहीदा बुद्धि रूप धरती नूं चंगी तरह शुद्ध करके फिर नाम रूपी बीज नूं उहदे विच बीजे उहदे विच इक नाम दी शक्ति नाल नवदा भगती रूप खेत पैदा हुंदा नौ निधियां दा खजाना नाम प्रगट हुंदा भगती दे प्रताप करके किरपा रूप निशानी पैदा हो जांदी है कर्म पवै निशान। इस करके वह निशान मस्तक दे उत्ते ही प्रगट हो जांदा बख्शिश हो जांदी जीव दे उत्ते कर्म खंड की बाणी जोर चलिया जांदा गुर कौ जाणे ना जाणे क्या तिस चज अचार। जिहड़ा गुरां दे प्रताप नूं जाण के भी गुरां दे उपकार नूं नहीं समझ सकदे महाराज दे उपकार नूं आपां जाणे नहीं क्या परउपकार आपां भी करदे ही हां न्याणिआं दे उत्ते करदे हां लोकां ते करदे हां फिर की कोई कदर थोड़ी करदा। इन्नी इन्नी कुर्बानी कीती महाराज ने किन्नी की कदर कीती है दुनिया अंदर जिहड़े बंदे ज्यादा कुर्बानी करदे ने लोक उहनां नूं बहुता ही बदनाम करदे ने कहने उन्हें की किया इहदा मतलब कुरबानी कोई करे ही ना शहीदी ना देवे ओ। कहने जिहड़े गुरां नूं ब्रह्म रूप करके नहीं जानदे ओ बंदे दे चज चार जिहड़े श्रेष्ठ करतब ने ना भले कर्म कीते हुए किस अर्थ ने ब्रह्म रूप करके जाने। ये छेवें पातशाह ने कथा च भी कहा बचन सूरज प्रकाश च आउंदा कहिंदे जिहड़ा गुरु ग्रंथ साहिब नूं ब्रह्म करके जाणू उहनूं मुक्ति मंगण दी लोड़ नहीं क्योंकि गुरु ग्रंथ साहिब वाहो वाहो बाणी निरंकार है ते जेवड़ा वरना कोय अंधलै नाम विसारिया मनमुख अंध गुबार। अंध गुबार जिहड़ा ज्ञान रूप गाढ़े हनेरे करके जिहड़े मनमुख लोग ने ना ਉਹ ਗਿਆਨ ਵੈਰਾਗ ਰੂਪ ਨੇਤਰਾਂ ਤੋਂ ਹੀਣੇ ਨੇ, ਅੰਨੇ ਨੇ, ਵਾਹਿਗੁਰੂ ਦਾ ਨਾਮ ਕਹਿੰਦੇ ਭੁਲਾ ਹੀ ਦਿੱਤਾ। ਆਵਣ ਜਾਣ ਨਾ ਸੁੱਖ ਚੁੱਕਈ, ਮਰ ਜਨਮੈ ਹੋਏ ਖੁਆਰ। ਮਾਰ ਮਰ ਮਰ ਕੇ ਵਾਰ ਵਾਰ ਖੁਆਰ ਹੀ ਹੁੰਦਾ ਰਹਿੰਦਾ, ਖੁਆਰ ਹੀ ਹੁੰਦਾ ਰਹਿੰਦਾ। ਨਾ ਤਾਂ ਉਹਨਾਂ ਦਾ ਆਉਣਾ ਮੁੱਕਦਾ, ਜੰਮਣਾ ਨਾ ਜਾਣਾ ਪਾ ਮਰਨਾ, ਆਉਣਾ ਜਾਣਾ ਜੰਮਣਾ ਮਰਨਾ ਖੁਆਰ ਹੀ ਹੋ ਜਾਂਦਾ, ਖੁਆਰ ਹੀ ਹੋ ਜਾਂਦਾ। ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ। ਕਹਿੰਦੇ ਜਿਵੇਂ ਪ੍ਰਤਾਖੀ ਇਸਤਰੀ ਦੇ ਸ਼ਿੰਗਾਰ ਕੀਤੇ ਪਤੀ ਨੂੰ ਭਾਏ ਤੋਂ ਬਿਨਾਂ ਨਿਸਪਲੀ ਜਾਂਦੇ ਨੇ, ਇਸੇ ਤਰ੍ਹਾਂ ਜਗਿਆਸੂ ਰੂਪ ਇਸਤਰੀ ਦੇ ਜਾਪਤਾ ਪੂਰਵ ਸ਼ਿੰਗਾਰ ਕੀਤੇ ਹੋਏ ਐਵੇਂ ਵਾਹਿਗੁਰੂ ਨੂੰ ਭਾਏ ਤੋਂ ਬਿਨਾਂ ਨਿਸਪਲੀ ਚਲੇ ਜਾਂਦੇ ਨੇ। ਚੰਦਨ ਹੈ ਕੇਸਰ ਹੈ ਮੁੱਲ ਮੰਗਵਾ ਕੇ ਉਹ ਕਹਿੰਦੇ ਮਾਂਗ ਭਰਦੀਆਂ ਨੇ, ਸੰਧੂਰ ਲਾਉਂਦੀਆਂ ਨੇ। ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ। ਚੰਦਨ ਆਦਿਕ ਸੁਗੰਧੀਆਂ ਨੂੰ ਚੁਆ ਕੇ ਬਹੁਤ ਹੀ ਕੱਪੜਿਆਂ ਤੇ ਲਾਇਆ, ਨਾਲੇ ਪਾਨ ਖਾਧੇ, ਕਿਉਂਕਿ ਉਪਦੇਸ਼ ਦੇਖਣਾ ਕਿਹਨੂੰ ਦੇ ਰਹੇ ਨੇ ਉਹਨਾਂ ਦੇ ਢੰਗ ਨਾਲ। ਮਹਾਰਾਜ ਕਹਿੰਦੇ ਆਮ ਲੋਕਾਂ ਦੀ ਗੱਲ ਕਰਦੇ ਆ, ਗੁਰਸਿੱਖਾਂ ਲਈ ਨਹੀਂ ਇਹ। ਅਤੇ ਕਪੂਰ ਆਦਿਕ ਬਹੁਤੇ ਸੁਗੰਧਿਤ ਪਦਾਰਥਾਂ ਦਾ ਸੇਵਨ ਵੀ ਕੀਤਾ, ਗਲ ਵਿੱਚ ਮੁਸ਼ਕਪੂਰ ਦੀ ਮਾਲਾ ਵੀ ਪਾ ਲਈ। ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ। ਕਹਿੰਦੇ ਜੇ ਸ਼ਿੰਗਾਰ ਕਰਦੀ ਹੋਈ ਇਸਤਰੀ ਜਿਹੜੀ ਆਪਣੇ ਪਤੀ ਨੂੰ ਭਾਉਂਦੀ ਨਹੀਂ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਜਗਿਆਸੂ, ਫਿਰ ਜਿਹੜੇ ਬਣਾਏ ਹੋਏ ਨੇ ਅਡੰਬਰ ਸਾਰੇ ਬਣਾਓ, ਜੇ ਬਣਾ ਕੇ ਰੱਖੇ ਹੋਏ ਨੇ ਸਾਰੇ ਝੂਠੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਚਾਹੇ ਆਸਣ ਲਗਾਉਣੇ ਸਿੱਖ ਲਏ, ਚੰਦਨ ਮੋਲਣ ਆਇਆ ਤੋਂ ਭਾਵ ਚਰਚਾ ਕਰਨੀ ਸਿੱਖ ਲਏ, ਖੜਾਵਾਂ ਦੀ ਜੋੜੀ ਪਾ ਕੇ ਤੁਰਨਾ ਸਿੱਖ ਲਏ, ਕੰਨਾਂ ਚ ਬੁੱਝੇ ਦੇ ਕੇ ਬੁੱਝੇ ਦੇਣੇ ਸਿੱਖ ਲਵੇ, ਕੰਨਾਂ ਚ ਹੋਰ ਆ ਮੁੰਦਰਾ ਆਦਿਕ ਪਾ ਲਵੇ, ਸਵਾਹ ਮਲਣੀ ਸਿੱਖ ਲਵੇ, ਭੇਖ ਬਣਾ ਲਵੇ, ਦੁਆਰਕਾ ਦਾ ਤਿਲਕ ਛਾਪਾ ਲਾ ਲਵੇ, ਜੜਾਵਾਂ ਵਿੱਚ ਭਈ ਪ੍ਰਕਾਰ ਕੇ ਧੂਣੀ ਪਾ ਲਵੇ, ਧੂੜ ਪਾ ਕੇ ਜਾਂ ਹੋਰ ਚੀਜ਼ਾਂ ਪਾ ਕੇ ਜੜਾਵਾਂ ਦੇ ਵਿੱਚ ਉਹਨਾਂ ਨੂੰ, ਜਿਵੇਂ ਕਿਹਾ ਨਾ ਸ਼ਿੰਗਾਰ ਕਰਦੀਆਂ ਨੇ ਇਸਤਰੀਆਂ, ਜਪ ਤਪ ਦੇ ਸ਼ਿੰਗਾਰ ਦੱਸਦੇ ਨੇ। ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ। ਸਮਾਧੀ ਲਾਉਣੀ ਸਿੱਖ ਲਏ, ਚਾਹੇ ਸੁਰਤੀਆਂ ਸਿਮਰਤੀਆਂ ਸਹਿਤ ਮਹਾਂਵਾਕ ਉਚਾਰਨਾ ਸਿੱਖ ਲਵੇ, ਚਾਹੇ ਵਿਸ਼ਨੂੰ ਦੀ ਉਪਾਸਨਾ ਕਰ ਲਵੇ, ਚਾਹੇ ਮਹਾਂਵਿਸ਼ਨੂੰ ਦੀ ਉਪਾਸਨਾ ਕਰ ਲਵੇ, ਚਾਹੇ ਈਸ਼ਵਰ ਦੀ ਉਪਾਸਨਾ ਕਰ ਲਵੇ, ਚਾਹੇ ਨਿਰਗੁਣ ਬ੍ਰਹਮ ਦੀ ਉਪਾਸਨਾ ਕਰ ਲਵੇ। ਚੰਦਨ ਮੋਲਣ ਆਇਆ ਕੁੰਗੂ ਮਾਂਗ ਸੰਧੂਰ। ਚਾਹੇ ਸਿਮਰਤੀਆਂ ਪੜ੍ਹ ਲਏ, ਚਾਹੇ ਪੁਰਾਣ ਪੜ੍ਹ ਲਵੇ, ਚਾਹੇ ਛੇ ਸ਼ਾਸਤਰ ਪੜ੍ਹ ਲਏ, ਚਾਹੇ ਚਾਰ ਵੇਦ ਪੜ੍ਹ ਲਵੇ, ਇੰਨੇ ਸਾਧਨਾ ਦੇ ਹੁੰਦਿਆਂ ਜੇ ਜੀਵ ਰੂਪ ਇਸਤਰੀ ਵਾਹਿਗੁਰੂ ਨਾਮ ਭਾਈ, ਸਾਰਾ ਹੀ ਵਿਅਰਥ ਚਲਿਆ ਜਾਣਾ। ਗੱਲ ਤਾਂ ਭਾਉਣ ਦੀ ਹੈ। ਗੁਰੂ ਨਾਨਕ ਸਾਹਿਬ ਕੀ ਕਹਿੰਦੇ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਮਿਣ ਭਾਣੇ ਕੇ ਨਹਾਏ ਕਰੀ, ਜਾ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਵੀ ਧਿਆਨ ਰੱਖਿਓ, ਕਿਤੇ ਜ਼ੋਰ ਲਾਈ ਜਾਓ, ਜ਼ੋਰ ਲਾਈ ਜਾਓ ਕਿ ਵਾਹਿਗੁਰੂ ਨੂੰ ਵੀ ਭਾਉਣਾ ਕਿ ਨਹੀਂ ਭਾਉਂਦਾ। ਕਈ ਬੰਦੇ ਬਹੁਤ ਜ਼ੋਰ ਲਾ ਰਹੇ ਨੇ ਪਰ ਵਾਹਿਗੁਰੂ ਨੂੰ ਭਾਈ ਨਹੀਂ ਰਹੇ, ਮਹਾਰਾਜ ਉਹਨਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ। ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ। ਇਸ ਕਰਕੇ ਵਾਹਿਗੁਰੂ ਦੀ ਪ੍ਰਸੰਨਤਾ ਤੋਂ ਬਿਨਾਂ ਜਗਿਆਸੂ ਵਾਸਤੇ ਸਾਰਿਆਂ ਰਸਾਂ ਦਾ ਭੋਗਣਾ, ਸਾਰਿਆਂ ਗ੍ਰੰਥਾਂ ਦਾ ਪੜ੍ਹਨਾ ਨਿਸਫਲ ਹੈ, ਜੇ ਸਾਰਿਆਂ ਸ਼ਿੰਗਾਰਾਂ ਦਾ ਕਰਨਾ, ਕਿਉਂਕਿ ਵਿਕਾਰ ਰੂਪ ਹੀ ਹੈ। ਜੇ ਆਪਾਂ ਨੇ ਸਾਰਾ ਕੁਝ ਕਰਕੇ ਹੰਕਾਰ ਕਰ ਲਿਆ, ਉਹ ਬੇਕਾਰ ਹੋ ਗਿਆ। ਤੀਰਥ ਵਰਤ ਅਰਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨਿਫਲ ਜਾਤ ਜਿਉ ਕੁੰਚਰ ਇਸਨਾਨ ਹੋ ਗਿਆ। ਤਾਂ ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ। ਜਿੰਨਾ ਚਿਰ ਗੁਰਾਂ ਦੇ ਉਪਦੇਸ਼ ਵਿੱਚ ਆਪਾਂ ਨਹੀਂ ਰੰਗੇ ਜਾਂਦੇ, ਗੁਰਾਂ ਦੇ ਉਪਦੇਸ਼ ਦੁਆਰਾ ਮਨ ਦੇ ਕਠੋਰ ਸੁਭਾਅ ਨੂੰ ਨਹੀਂ ਵਹਿੰਦੇ ਜਿੰਨੀ ਦੇਰ, ਉਨਾ ਚਿਰ ਗੁਰਾਂ ਦੇ ਦੁਆਰੇ ਸਤਸੰਗ ਵਿੱਚ ਸੁਭਾਏ ਮਾਨ ਕਿਵੇਂ ਹੋਵੇਗੀ, ਚੰਗੀ ਨਹੀਂ ਲੱਗੇਗੀ ਬੈਠੀ। ਕਠੋਰ ਹਿਰਦੇ ਸ਼ਬਦ ਨਾਲ ਬਿੰਨੇ ਜਾਂਦੇ ਨੇ, ਸ਼ਬਦ ਨੂੰ ਕੰਨਾਂ ਵਿੱਚ ਪਾਇਆ ਜਾਂਦਾ, ਕੰਨ ਦੇ ਰਾਹੀਂ ਹਿਰਦੇ ਚ ਲਜਾਇਆ ਜਾਂਦਾ, ਮਨ ਨੂੰ ਅੰਦਰੋਂ ਸ਼ਬਦ ਨਾਲ ਦ੍ਰਵੀਭੂਤ ਕੀਤਾ ਜਾਂਦਾ, ਮਨ ਨੂੰ ਅੰਦਰੋਂ ਕੋਮਲ ਬਣਾਇਆ ਜਾਂਦਾ। ਸ਼ਬਦ, ਗੁਰਾਂ ਦੇ ਸ਼ਬਦ ਦੁਆਰਾ ਆਪਾਂ ਮਨ ਨੂੰ ਸ਼ੁੱਧ ਕਰ ਸਕਦੇ ਹਾਂ। ਤੇ ਜੇ ਮਨ ਕਠੋਰ ਹੀ ਰਿਹਾ, ਗੁਰੂ ਦੇ ਦਰ ਤੇ ਆ ਕੇ ਬੈਠ ਵੀ ਗਿਆ, ਫੇਰ ਹੀ ਫਿੱਕਾ ਬੋਲਦਾ, ਕੌੜਾ ਬੋਲਦਾ ਰਿਹਾ, ਲੋਕ ਕਹਿਣਗੇ ਗੁਰਦੁਆਰੇ ਵੀ ਜਾਂਦਾ ਕਿੱਡਾ ਫਿੱਕਾ ਬੋਲਦਾ, ਕਿੱਡਾ ਕੌੜਾ ਬੋਲਦਾ। ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਮਹਾਰਾਜ ਕਹਿੰਦੇ ਉਹ ਗੁਰਮੁਖ ਸੁਹਾਗਣੀ ਇਸਤਰੀ ਜਿਹੜੀ ਹੈ ਨਾ, ਧੰਤਾ ਦੇ ਯੋਗ ਹੈ, ਜਿਨ੍ਹਾਂ ਦਾ ਵਾਹਿਗੁਰੂ ਨਾਲ ਪਿਆਰ ਹੈ। ਇਸ ਕਰਕੇ ਆਪਾਂ ਵੀ ਵਾਹਿਗੁਰੂ ਨਾਲ ਪਿਆਰ ਪਾ ਲਈਏ, ਸਤਿਗੁਰੂ ਸਾਡੇ ਤੇ ਵੀ ਬਖਸ਼ਿਸ਼ ਕਰਨ, ਕਠੋਰ ਦਿਲਾਂ ਨੂੰ ਬਦਲੀਏ, ਅਤੇ ਕੋਸ਼ਿਸ਼ ਕਰੀਏ ਜਿੱਥੇ ਆਪਾਂ ਇੰਨੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਹਾਂ, ਗ੍ਰਿਸਤੀ ਹੈ, ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਲਿਖਾ ਰਹੇ ਹਾਂ, ਛੱਡ ਕੇ ਜਾਣਾ, ਲੈ ਕੇ ਆਉਣਾ, ਸਭ ਕੁਝ ਕਰ ਰਹੇ ਹਾਂ, ਪਰ ਪੰਥ ਦਾ ਕੁਝ ਨਹੀਂ ਕਰ ਰਹੇ। ਪੰਥ ਦਾ ਕਿਹਨੇ ਕਰਨਾ? ਕਹਿੰਦੇ ਉਹ ਕਰੂਗਾ, ਉਹ ਕਹਿੰਦਾ ਉਹ ਕਰੂਗਾ, ਉਹ ਕਹਿੰਦੇ ਉਹ ਕਰੂਗਾ, ਸਾਰੇ ਜਾਣੇ ਇੱਕ ਦੂਜੇ ਤੇ ਨਾ ਛੱਡੀ ਜਾਓ, ਏਦਾਂ ਸਾਰਾ ਕੰਮ ਖਰਾਬ ਹੋ ਜਾਣਾ ਆਪਣਾ। ਇਸ ਕਰਕੇ ਜਿੱਥੇ ਮਹਾਰਾਜ ਕਹਿ ਰਹੇ ਨੇ ਢਾਈ ਘੰਟੇ ਦਸਵੰਧ ਹੈ ਸਿਮਰਨ ਦਾ, ਤੇ ਢਾਈ ਘੰਟੇ ਪੰਥ ਦੇ ਨਾਂ ਤੇ ਵੀ ਕੱਢੋ। ਪੰਥ ਦੇ ਨਾਂ ਤੇ ਕਹਿੰਦੇ ਕੀ ਕਰੀਏ? ਦੇਖੋ, ਨਿਗਾਹ ਮਾਰੋ ਕਿੱਥੇ ਕਿੱਥੇ ਕੀ ਘਾਟਾ, ਉਹਨਾਂ ਨੂੰ ਦੂਰ ਕਰੋ। ਪੰਜ ਪਾਠ ਚੌਪੀ ਸਾਹਿਬ ਦੇ ਰੋਜ਼ ਕਰੋ, ਪੰਥ ਦੇ ਚੜ੍ਹਦੀ ਕਲਾ ਲਈ ਅਰਦਾਸ ਕਰੋ। ਮਹਾਰਾਜ, ਪੰਥ ਦੀ ਚੜ੍ਹਦੀ ਕਲਾ ਕਰੋ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੋ। ਆਪਦੇ ਲਈ ਖੰਡ ਪਾਠ ਸਾਰੇ ਕਰਾਉਂਦੇ ਆ, ਸਹਿਜ ਪਾਠ ਕਰਾਉਂਦੇ ਆ, ਅੱਜ ਤੱਕ ਇੱਥੇ ਕਦੇ ਸੁਣਿਆ ਵੀ ਪੰਥ ਦੀ ਚੜ੍ਹਦੀ ਕਲਾ ਲਈ ਕਿਸੇ ਪਰਿਵਾਰ ਨੇ ਪਾਠ ਕਰਾਇਆ ਹੋਵੇ? ਕੋਈ ਕਹਿਣ ਲੱਖਾਂ ਚੁੱਕ ਤੇ ਇੱਕ ਬੰਦੇ ਦੇ ਮਨ ਚ ਆ ਗਈ ਪੰਥ ਦੀ ਚੜ੍ਹਦੀ ਕਲਾ ਲਈ ਖੰਡ ਪਾਠ। ਜੇ ਪੰਥ ਦੀ ਗੱਲ ਆ ਜਾਏ ਨਾ, ਫਿਰ ਸਾਰੇ ਕਹਿਣਗੇ $10 ਇਕੱਠੇ ਕਰੋ, ਆਪਾਂ ਨਾ ਪਾਠ ਕਰਨਾ ਪੰਥ ਦੀ ਚੜ੍ਹਦੀ ਕਲਾ ਲਈ, ਉਹ ਵੀ ਘੱਟ ਜਾਂਦੇ ਮੁੜ ਕੇ। ਤੇ ਜਦੋਂ ਆਪਣੇ ਲਈ ਪਾਠ ਕਰਾਉਣਾ, ਕਹਿੰਦੇ ਉੱਥੇ ਵੀਰੇ ਫਲਾਨੇ ਰਿਸ਼ਤੇਦਾਰ ਨੇ ਆਉਣਾ, ਫਲਾਨੇ ਨੇ ਆਉਣਾ, ਆਹ ਚੀਜ਼ ਨਾ ਬਣਾਈ, ਅਗਲਾ ਕੀ ਕਹੂ, ਪਾਠ ਵੀ ਕਰਾਇਆ, ਖਵਾਇਆ, ਕੁਛ ਨਹੀਂ, ਬਸ ਇੰਨੀ ਗਲਤੀ ਖੜੇ। ਮੈਂ ਤਾਂ ਕਹਿੰਦਾ ਪਿੰਡ ਪਿੰਡ ਘਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖੰਡ ਪਾਠ, ਸਹਿਜ ਪਾਠ ਹੋਣ, ਚੌਪੀ ਸਾਹਿਬ, ਸੁਖਮਨੀ ਸਾਹਿਬ, ਜਪਜੀ ਸਾਹਿਬ ਦੇ ਪਾਠ ਹੋਣ, ਮੂਲ ਮੰਤਰ ਦੇ ਅਭਿਆਸ ਕਰਕੇ ਫਿਰ ਬੇਨਤੀ ਕਰੋ ਕਿ ਮਹਾਰਾਜ ਮਿਹਰ ਕਰੋ ਸੱਚੇ ਪਾਤਸ਼ਾਹ, ਤਰਸ ਕਰੋ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੰਥ ਨੂੰ ਸੰਭਾਲੋ, ਸਮੱਤ ਬਖਸ਼ੋ, ਸਾਰਿਆਂ ਨੂੰ ਗਲਤ ਪਾਸੇ ਜਾਣ ਤੋਂ ਰੋਕੋ, ਕਿਰਪਾ ਕਰੋ। ਸਤਿਗੁਰਾਂ ਅੱਗੇ ਜੋ ਬੇਨਤੀ ਕਰਾਂਗੇ, ਸਤਿਗੁਰੂ ਸੰਗਤ ਦੀ ਮੰਨ ਲੈਂਦੇ ਨੇ। ਇਸ ਕਰਕੇ ਸੰਗਤ ਬੇਨਤੀ ਕਰੇ ਕਿ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਬਹੁਤ ਭਟਕਲੇ ਅਸੀਂ, ਬਹੁਤ ਖੁਆਰ ਹੋ ਲਏ ਮਹਾਰਾਜ, ਸਾਡੇ ਤੇ ਮਿਹਰ ਕਰੋ, ਸਾਨੂੰ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਸਾਡੀ ਕੌਮ ਦਾ ਇੱਕ ਇੱਕ ਬੱਚਾ ਨਾਮ ਜਪਣ ਲੱਗੇ, ਸਿੱਖੀ ਨੂੰ ਕਮਾਵੇ, ਅੰਮ੍ਰਿਤਧਾਰੀ ਹੋਵੇ, ਬਾਣੀ ਪੜ੍ਹੇ, ਸੇਵਾ ਕਰੇ, ਉਹ ਵੱਡੀ ਚੀਜ਼ ਏ। ਪ੍ਰੋਫੈਸਰ ਸਾਹਿਬ ਨੇ ਦੱਸਿਆ, ਸਿੱਖ ਅੱਗ ਨਹੀਂ ਲਾਉਂਦਾ, ਸਿੱਖ ਅੱਗ ਬੁਝਾਉਂਦਾ। ਫਾਇਰ ਬ੍ਰਿਗੇਡ ਦਾ ਜਨਮ ਸਿੱਖਾਂ ਤੋਂ ਹੀ ਹੋਇਆ। ਆਹ ਜਿਹੜੀ ਦੂਜੀ ਐਂਬੂਲੈਂਸ ਦਾ ਜਨਮ ਕਿੱਥੋਂ ਹੋਇਆ? ਇਹ ਵੀ ਤਾਂ ਸਾਡੇ ਤੋਂ ਹੋਇਆ, ਭਾਈ ਘਨੱਈਏ ਤੋਂ ਹੋਇਆ। ਭਾਈ ਘਨੱਈਆ ਜੀ ਨੇ ਦੇਖੋ ਥਾਂ ਥਾਂ ਫਿਰ ਕੇ ਮੱਲਮ ਲਾਈ, ਪਾਣੀ ਪਿਆਇਆ। ਇਹ ਗੁਰਸਿੱਖ, ਆਹ ਲੰਗਰ ਕਿੱਥੋਂ ਚੱਲਿਆ? ਆਹ ਰੈੱਡ ਕਰਾਸ ਕਿੱਥੋਂ ਚੱਲਿਆ? ਇਹ ਵੀ ਤੀਜੇ ਪਾਤਸ਼ਾਹ ਨੇ ਚਲਾਇਆ, ਪਹਿਲੇ ਪਾਤਸ਼ਾਹ ਨੇ ਚਲਾਇਆ। ਭੁੱਖੇ ਸਾਧੂ ਬੈਠੇ ਦੇਖ ਕੇ ਪਿਤਾ ਜੀ ਤੋਂ ਕੁੱਟ ਖਾ ਲਈ, ਪਰ ਸਾਧੂਆਂ ਨੂੰ ਰੋਟੀ ਖਵਾਈ। ਚੱਲਿਆ ਤਾਂ ਸਾਰਾ ਕੁਝ ਸਾਡੇ ਤੋਂ ਹੀ ਆ, ਮਹਾਰਾਜ ਨੇ ਕਿਰਪਾ ਕੀਤੀ ਆ। ਬਹੁਤ ਕੁਛ ਕੌਮ ਨੇ ਸੰਸਾਰ ਨੂੰ ਦਿੱਤਾ, ਇਹ ਆਪਾਂ ਹੀ ਆ ਜਿਹੜੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਹੀ ਅਸੀਂ ਕਹਿੰਦੇ, ਹੋਰ ਨਹੀਂ ਕੋਈ ਕਹਿੰਦਾ। ਅਗਲੇ ਕਹਿੰਦੇ ਦੂਜੇ ਮਰਨ ਡੁੱਬਣ ਜਿੱਥੇ ਮਰਜੀ, ਸਾਡੀ ਚੜ੍ਹਦੀ ਕਲਾ ਹੋਵੇ। ਤਾਂਹੀਓ ਤਾਂ ਆਪਾਂ ਥੋੜੇ ਜਿਹਾ ਖੁਆਰ ਜੇ ਹੁੰਦੇ ਹਾਂ, ਲੋਕ ਕਹਿੰਦੇ ਭੋਲੇ ਵਿਚਾਰੇ, ਇਹ ਤਾਂ ਦੂਜਿਆਂ ਦਾ ਹੀ ਸੋਚਦੇ ਰਹਿੰਦੇ ਆ, ਦੂਜਿਆਂ ਨੂੰ ਭੱਜ ਭੱਜ ਕੇ ਨਗਰ ਕੀਰਤਨਾਂ ਵਿੱਚ ਭੱਜ ਭੱਜ ਕੇ ਆ, ਤੁਸੀਂ ਲਓ ਜੀ ਆ, ਤੁਸੀਂ ਲਓ ਜੀ ਆ, ਤੁਸੀਂ ਲਓ ਜੀ, ਦੂਜਿਆਂ ਕੰਮਾਂ ਨੂੰ ਖਵਾਉਂਦੇ ਆ। ਇਹ ਤਾਂ ਕਰਦੇ ਪਰ ਉਪਕਾਰ, ਉਹ ਕਹਿੰਦੇ ਦੱਸੋ ਇਹ ਐਵੇਂ ਵੰਡੀ ਜਾਂਦੇ ਨੇ। ਸੋ ਇਸ ਕਰਕੇ ਆਪਾਂ ਤੇ ਵੰਡਣਾ, ਵੰਡ ਛਕਣਾ ਸਾਨੂੰ ਤਾਂ ਹੁਕਮ ਹੈ, ਨਾਮਦਾਨ ਇਸ਼ਨਾਨ ਦਾ ਹੁਕਮ ਹੈ, ਵੰਡ ਕੇ ਛਕਣ ਦਾ ਹੁਕਮ ਹੈ, ਸਰਬੱਤ ਦਾ ਭਲਾ ਕਰਨਾ, ਅਸੀਂ ਕਿਸੇ ਦਾ ਮਾੜਾ ਨਾ ਸੋਚੀਏ ਨਾ ਕਰੀਏ। ਪਰ ਜਦ ਹੁਣ ਅਗਲਾ ਸਿਰ ਨੂੰ ਹੀ ਪੈ ਜੇ ਫਿਰ ਕੀ ਕਰੀਏ? ਇਸ ਕਰਕੇ ਇਹ ਵੀ ਧਿਆਨ ਰੱਖਣਾ, 99 ਪਾਉ ਵਰਤ ਕੇ ਸੌਵਾਂ ਵੀ ਕਰਨਾ, ਉਹ ਵੀ ਦੱਸਿਆ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਜੇ ਲਿਖਿਆ ਨਾ ਅੱਲਾ ਯਾਰ ਖਾਂ ਨੇ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ, ਨਾ ਹੁੰਦੇ ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਨਾ ਸ਼ਹੀਦੀ ਦਿੰਦੇ, ਨਾ ਹੁੰਦੇ ਦਸਵੇਂ ਪਾਤਸ਼ਾਹ, ਇੱਥੇ ਗੁਰਦੁਆਰੇ ਬੈਠੇ ਹੋਣਾ ਸੀ ਆਪਾਂ ਨੇ? ਆਪਾਂ ਤੇ ਫਿਰ ਹੋਰ ਹੀ ਕੁਛ ਬਣੇ ਹੋਣਾ ਸੀ, ਸਿੱਖ ਕਿੱਥੇ ਹੋਣਾ ਸੀ? ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਸਿੱਖ ਬਣੇ ਆ, ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਗੁਰੂ ਘਰ ਬਣੇ ਆ। ਮਹਾਰਾਜ ਨੇ ਕਿਰਪਾ ਕੀਤੀ, ਇਸ ਕਰਕੇ ਗੁਰੂ ਵਾਲੇ ਬਣੀਏ, ਅਮਰ ਛਕੀਏ, ਬਾਣੀ ਪੜ੍ਹੀਏ, ਗੁਰਾਂ ਦੀ ਕੁਰਬਾਨੀ ਯਾਦ ਕਰੀਏ, ਉਹਨਾਂ ਤੋਂ ਪ੍ਰੇਰਣਾ ਲੈ ਕੇ ਸਾਰੇ ਸੰਸਾਰ ਦੇ ਵਿੱਚ ਭਲਾ ਕਰੀਏ ਸੰਸਾਰ ਦਾ। ਮਹਾਰਾਜ ਕਹਿੰਦੇ ਨੇ ਸਭ ਤੋਂ ਵੱਡਾ ਕੰਮ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈਵਰੈ ਨਾਮ ਜਪਾਵੈ। ਆਪ ਨਾਮ ਜਪੋ, ਦੂਜਿਆਂ ਨੂੰ ਜਪਾਓ, ਆਪਣਾ ਭਲਾ ਕਰੋ, ਦੂਜਿਆਂ ਦਾ ਭਲਾ ਕਰੋ, ਸਰਬੱਤ ਦਾ ਭਲਾ ਵਿਚਾਰੀਏ। ਦੁਨੀਆਂ ਦੇ ਅੰਦਰ ਜੋ ਮਹਾਰਾਜ ਨੇ ਬਚਨ ਕੀਤੇ ਨੇ, ਨਿੰਦਾ ਚੁਗਲੀ ਬਦੀ ਬਖੀਲੀ ਸਭ ਬੰਦ ਕਰੀਏ, ਈਰਖਾ ਦਵੈਸ਼ ਬੰਦ ਕਰੀਏ, ਸਾਰਿਆਂ ਦਾ ਭਲਾ ਜੇ ਆਪਾਂ ਕਰਾਂਗੇ ਵਾਹਿਗੁਰੂ ਸਾਡਾ ਭਲਾ ਕਰਨਗੇ। ਆਓ ਸੰਸਾਰ ਦੇ ਭਲੇ ਲਈ ਨਾਮ ਜਪੀਏ, ਆਪਣਾ ਭਲਾ ਵੀ ਵਿੱਚ ਹੋਵੇਗਾ। ਵਾਹਿਗੁਰੂ ਵਾਹਿਗੁਰੂ।